उत माता सुंदरी जब गए दिन द्वादश टैम बात पे पई नरेश्वर को सुधता गुर पत्नी पहुंची पुर
वाहगुरु जी का खालसा वाहगुरु जी की फतेह। परम सत्कार योग सम्मान योग गुरु का खास रूप गुरु खालसा साध संगत संता दे पात्र हो दीन दुनिया दे मालक शब्द गुरु हमारी प्यारी अमृत धारी गुरनिमख न मन ते टारी दे दर्शन परसन सरसन हरसन रंग रंगी करतारी रे खिन राम गुर गम हर गम नह जम हर कंठ नानक उरहारी रे। ऐसे महान सतगुरु श्री गुरु ग्रंथ साहिब सच्चे पातशाह दे पवित्र पावन चरणा विच नौवें पातशाह धन श्री गुरु तेग बहादुर साहब जी महाराज जी दे पवित्र पावन चरण छो प्राप्त इतिहासक स्थान ते हाजरियां भर के अपने जीवन दियां घड़ियां और सवास गुरु लेखे ला के सफला कर रहे। अज आषाढ़ दे महीने दी संक्रांत दा दिहाड़ा है। बारह माह माज दी बाणी विच पंजवें पातशाह धन गुरु अर्जन देव साहब जी महाराज जी ने आषाढ़ दे महीने दी गर्मी दा अलंकार बन के उपदेश दिता है कि आषाढ़ दा महीना उन्हां लई तपंदा है। आषाढ़ तपंदा तिस लगा हर नाहो न जिन्ना पास। जिवें आषाढ़ दे महीने चत दी गर्मी पैंदी और उस गर्मी नाल जीव तपदे ने इसे तरह महाराज जी कहिंदे भाई मनुख दा हिरदा भी तप रहा है पर उन्हां मनुखां दे हिरदे तप रहे ने विकारां दी अग दे विच तप रहे ने जिन्हां दे हिरदयां विच हरी अकाल पुरख वाहिगुरु परमेश्वर निवास नहीं करदा हर नाहो न जिन्ना वास। परमेश्वर अकाल पुरख वाहिगुरु पति जिन्हां दे हिरदे विच नहीं वसदा उन्हां दे हिरदे जिवें आषाढ़ दे महीने च लोक तपदे ने एदां तपदे रहिंदे ने। जग जीवन पुरख त्याग का मानस संधि आस जो सारे जगत का जीवन रूप अकाल पुरख वाहिगुरु परमेश्वर है ओदी आस छड के ओनू त्याग के बंदयां ते आस करदा है बंदयां ते भरोसा करदा। भाई साहब भाई गुरदास जी दे वचन ने कहिंदे मानमुख मानस देहे ते पशु प्रेत अचेत चंगेरे। पशु ना मंगा पशु ते पंखेरू पंखेरू केरे। कहिंदे मनमुख बंदे नालों तां जानवर चंगे ने पशु चंगे ने। कदे एक पशु नूं दूजे पशु कोलों मंगदे नहीं वेख्या एक बंदा ही है जिहड़ा बंदे अगे हथ कड के मंगदा ते उहदी आस करदा। कदे किसे पंछी नूं घेर के मंगदे नहीं वेख्या। सो महाराज जी कहिंदे बंदयां दी आस करदा जिहड़े बिनसण वाले ने। धन श्री गुरु अर्जन देव साहिब जी महाराज जी कहिंदे आषाढ़ दा महीना उन्हां लई सुखदाई ते सुहावणा है। आषाढ़ सुहंदा तिस लगै जिस मन हर चरण निवास। जिन्हां दे मनां विच हरी अकाल पुरख वाहिगुरु परमेश्वर दे चरण वसदे ने उन्हां लई इह सुखदाई है उन्हां लई इह महीना सुहावना है। लड़ीवार इतिहास की कथा आप जी सरवण कर रहे। माता जी दे पालक पुत्र अजीत सिंह ने एक बेनवा फकीर मारिया ओदी खबर दूसरे बेनवे फकीरां ने बादशाह कोल कीती है। ਬਾਦਸ਼ਾਹ ਨੇ ਅਜੀਤ ਸਿੰਘ ਨੂੰ ਸੱਦਾ ਭੇਜਿਆ ਕਿ ਗਲ ਵਿੱਚ ਕੁਹਾੜੀ ਪਾ ਕੇ ਮੇਰੇ ਕੋਲ ਹਾਜ਼ਰ ਹੋਵੇ। ਪਰ ਅਜੀਤ ਸਿੰਘ ਨੇ ਡਰਦੇ ਹੋਏ ਨੇ ਇਨਕਾਰ ਕਰ ਦਿੱਤਾ। ਦੋ ਵਾਰੀ ਸੁਨੇਹਾ ਭੇਜਿਆ, ਫਿਰ ਆਪਣੀਆਂ ਫੌਜਾਂ ਭੇਜੀਆਂ ਕਿ ਜਾ ਕੇ ਉਹਨੂੰ ਮਾਰ ਕੇ ਜਾਂ ਜੰਗ ਕਰਕੇ ਲੈ ਕੇ ਆਓ। ਅਜੀਤ ਸਿੰਘ ਨੇ ਵੀ ਅੱਗੋਂ ਲੜਨ ਦਾ ਹੌਸਲਾ ਬਣਾਇਆ ਤੇ ਲੜਿਆ। ਤਿੰਨ ਦਿਨਾਂ ਤੱਕ ਜੰਗ ਹੁੰਦਾ ਰਿਹਾ। ਤੀਸਰੇ ਦਿਨ ਸ਼ਾਮ ਨੂੰ ਅਜੀਤ ਸਿੰਘ ਚੋਰੀ ਨਿਕਲ ਕੇ ਆਪਣੇ ਕਿਸੇ ਚੇਲਿਆਂ ਦੇ ਘਰ ਵਿੱਚ ਜਾ ਕੇ ਤੂੜੀ 'ਚ ਲੁਕ ਗਿਆ। ਪਰ ਉਹਨਾਂ ਕਲਾਲਾਂ ਨੇ ਬਾਦਸ਼ਾਹ ਨੂੰ ਸ਼ਿਕਾਇਤ ਕਰ ਦਿੱਤੀ, ਉੱਥੋਂ ਅਜੀਤ ਸਿੰਘ ਪਕੜਿਆ ਗਿਆ। ਹਾਥੀ ਦੇ ਪੈਰਾਂ ਪਿੱਛੇ ਘਸੀਟ ਘਸੀਟ ਕੇ ਅਜੀਤ ਸਿੰਘ ਨੂੰ ਮਾਰ ਦਿੱਤਾ ਗਿਆ। ਇਹਦੀ ਜਿਹੜੀ ਘਰਵਾਲੀ ਸੀ ਅਜੀਤ ਸਿੰਘ ਦੀ, ਔਰ ਇਹਦਾ ਲੜਕਾ ਸੀ ਹਠੀ ਸਿੰਘ, ਉਹ ਮਾਤਾ ਸੁੰਦਰੀ ਜੀ ਦੀ ਸ਼ਰਨ ਵਿੱਚ ਆ ਗਏ। ਮਾਤਾ ਜੀ ਨੇ ਵੇਖਿਆ ਕਿ ਇਹਨਾਂ ਨੂੰ ਇੱਥੇ ਦਿੱਲੀ ਵਿੱਚ ਰੱਖਣਾ ਠੀਕ ਨਹੀਂ। ਉਹਨਾਂ ਦੋਨਾਂ ਨੂੰ ਨਾਲ ਲੈ ਕੇ ਰੱਥ ਤੇ ਸਵਾਰ ਹੋ ਕੇ ਮਾਤਾ ਜੀ ਨੇ ਦਿੱਲੀ ਤੋਂ ਚਾਲਾ ਮਾਰਿਆ ਤੇ ਭਰਤਗੜ੍ਹ ਜਾ ਪਹੁੰਚੇ। ਭਰਤਗੜ੍ਹ ਜਾ ਕੇ ਮਾਤਾ ਜੀ ਨੇ ਜਾ ਕੇ ਨਿਵਾਸ ਕੀਤਾ ਹੈ। ਆਓ ਇੱਥੋਂ ਹੁਣ ਮਾਤਾ ਸੁੰਦਰੀ ਜੀ ਦਾ ਜਿਹੜਾ ਇਤਿਹਾਸ ਹੈ ਉਹ ਸਰਵਣ ਕਰੀਏ, ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਲਈਏ, ਏਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਚੋ ਪਏ ਉਸ ਮਾਤਾ ਸੁੰਦਰੀ ਜਬ ਗਏ,
ਉਧਰ ਮਾਤਾ ਸੁੰਦਰੀ ਜੀ ਜਦੋਂ ਭਰਤਗੜ੍ਹ ਚਲੇ ਗਏ,
ਬਿਰਦਵਾ ਦੇਸ਼ ਬਾਸਤ ਪਏ।
ਦਵਾ ਤੇ ਦਸ ਦਾ ਮਤਲਬ ਹੁੰਦਾ ਬਾਰਾਂ, ਦਸ ਤੇ ਦਵਾ ਦਾ ਮਤਲਬ ਦੋ। ਬਾਰਾਂ ਦਿਨ ਮਾਤਾ ਸੁੰਦਰੀ ਜੀ ਉਸ ਵਕਤ ਉੱਥੇ ਰਹੇ।
ਭਈ ਨਰੇਸ਼ਰ ਕੋ ਸੁਧਤਾ,
ਭਰਤਗੜ੍ਹ ਦਾ ਜਿਹੜਾ ਰਾਜਾ ਸੀ ਉਹਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਦੀ ਸੁਪਤਨੀ
ਗੁਰਪਤਨੀ ਪਹੁੰਚੀ ਪੁਰਹਿਆ,
ਮੇਰੇ ਨਗਰ ਭਰਤਗੜ੍ਹ ਦੇ ਵਿੱਚ ਪਹੁੰਚੀ ਹੋਈ ਹੈ ਗੁਰੂ ਦੀ ਪਤਨੀ। ਮਾਤਾ ਸੁੰਦਰੀ ਜੀ ਇੱਥੇ ਭਰਤਗੜ੍ਹ ਵਿੱਚ ਆਏ ਹੋਏ ਨੇ।
ਕਿਆ ਸੰਗ ਕੁਛ ਬਿਗੜੀ ਬਾਤ,
ਇਹ ਵੀ ਪਤਾ ਲੱਗਾ ਉਹ ਰਾਜੇ ਨੂੰ ਕਿ ਮਾਤਾ ਜੀ ਹੋਣਾ ਦੀ ਜਿਹੜਾ ਦਿੱਲੀ ਦਾ ਬਾਦਸ਼ਾਹ ਉਹਦੇ ਨਾਲ ਹੁਣ ਵਿਗਾੜ ਪਿਆ। ਇਹਨਾਂ ਦਾ ਪੁੱਤਰ ਸੀ ਅਜੀਤ ਸਿੰਘ ਪਾਲਕ ਪੁੱਤਰ, ਉਹਨੇ ਬਾਦਸ਼ਾਹ ਦੀਆਂ ਫੌਜਾਂ ਨਾਲ ਜੰਗ ਯੁੱਧ ਵੀ ਕੀਤਾ, ਉਹਦੀ ਘਰਵਾਲੀ ਤੇ ਉਹਦਾ ਲੜਕਾ ਮਾਤਾ ਦੇ ਨਾਲ ਨੇ ਇੱਥੇ ਮੇਰੇ ਇਲਾਕੇ ਵਿੱਚ ਮੇਰੇ ਰਾਜ ਦੇ ਵਿੱਚ ਨਗਰ ਵਿੱਚ ਆਏ ਹੋਏ ਨੇ।
ਪਾਲਕ ਪਛਾਤੀ ਕੀ ਇਕਾਤ,
ਜਿਹੜਾ ਪਾਲਕ ਪੁੱਤਰ ਸੀ ਮਾਤਾ ਦਾ ਉਹ ਮਾਰ ਦਿੱਤਾ ਗਿਆ ਪਿੱਛੇ। ਬਾਦਸ਼ਾਹ ਨੇ ਉਹਨੂੰ ਹਾਥੀ ਦੇ ਪੈਰਾਂ ਪਿੱਛੇ ਬੰਨ ਕੇ ਦਿੱਲੀ ਦੇ ਬਾਜ਼ਾਰਾਂ ਵਿੱਚ ਘਸੀਟ ਘਸੀਟ ਕੇ ਮਾਰਿਆ ਹੈ।
ਡਰਿਓ ਮੋੜ ਨਿਜ ਮਨ ਜ ਪਠਾਇਓ, ਮਾਤ ਸੁੰਦਰੀ ਕੇ ਡਿਗ ਆਇਓ।
ਜਿਹੜਾ ਭਰਤਗੜ੍ਹ ਦਾ ਰਾਜਾ ਸੀ ਇਹ ਡਰ ਗਿਆ ਮੂਰਖ, ਇਹਦੇ ਮਨ ਚ ਭੈ ਆ ਗਿਆ ਵੀ ਇਹ ਤਾਂ ਬਾਦਸ਼ਾਹ ਦੇ ਬਾਗੀ ਨੇ, ਇੱਥੇ ਮੇਰੇ ਕੋਲ ਰਹਿਣਗੇ, ਬਾਦਸ਼ਾਹ ਮੇਰਾ ਵੀ ਨੁਕਸਾਨ ਕਰ ਸਕਦਾ। ਤੋ ਇਸ ਮੂਰਖ ਨੇ ਉਸ ਵੇਲੇ ਮਾਤਾ ਜੀ ਦੀ ਸੇਵਾ ਕਰਨ ਦੀ ਬਜਾਏ ਆਪਣਾ ਇੱਕ ਸਿਪਾਹੀ, ਆਪਣਾ ਇੱਕ ਨੌਕਰ ਮਾਤਾ ਸੁੰਦਰੀ ਜੀ ਦੇ ਕੋਲ ਭੇਜਿਆ।
ਹੱਥ ਜੋੜ ਤਬ ਬਾਤ ਸੁਣਾਈ,
ਨੌਕਰ ਚੱਲ ਕੇ ਆਇਆ ਮਾਤਾ ਜੀ ਦੇ ਕੋਲ, ਹੱਥ ਜੋੜ ਕੇ ਮਾਤਾ ਜੀ ਨੂੰ ਆਪਣੇ ਰਾਜੇ ਦਾ ਸੁਨੇਹਾ ਦਿੱਤਾ। ਮਾਤਾ ਜੀ ਨੂੰ ਕਹਿਣ ਲੱਗਾ,
ਕਰੋ ਨਾਪਨ ਵਾਸ ਇਸ ਥਾਏ,
ਲੱਗਾ ਮਾਤਾ ਜੀ ਤੁਸੀਂ ਇੱਥੇ ਆਪਣਾ ਵਾਸ ਨਾ ਕਰੋ, ਇਹ ਸਾਡੇ ਰਾਜੇ ਦੀ ਆਗਿਆ ਹੈ ਕਿ ਤੁਸੀਂ ਇੱਥੇ ਭਰਤਗੜ੍ਹ ਦੇ ਵਿੱਚ ਨਿਵਾਸ ਨਾ ਕਰੋ।
ਕਾਕੇ ਸੰਗ ਬਿਗਾੜ ਤੁਹਾਰਾ,
ਹਿੰਦੁਸਤਾਨ ਦੇ ਬਾਦਸ਼ਾਹ ਨਾਲ ਤੁਹਾਡਾ ਵਿਗਾੜ ਪੈ ਗਿਆ, ਬਾਦਸ਼ਾਹ ਦੇ ਨਾਲ ਤੁਹਾਡੀ ਦੁਸ਼ਮਣੀ ਪੈ ਗਈ ਹੈ। ਤੁਹਾਡਾ ਜਿਹੜਾ ਪਾਲਕ ਪੁੱਤਰ ਸੀ ਉਹ ਬਾਦਸ਼ਾਹ ਨੇ ਪਿੱਛੋਂ ਮਾਰ ਮੁਕਾਇਆ ਔਰ ਬੜੇ ਭਿਆਨਕ ਤਰੀਕੇ ਨਾਲ ਉਹਨੂੰ ਮਾਰਿਆ, ਉਹਦੀ ਘਰਵਾਲੀ ਔਰ ਉਹਦਾ ਬੱਚਾ ਵੀ ਇੱਥੇ ਤੁਹਾਡੇ ਨਾਲ ਆਏ ਹੋਏ ਨੇ।
ਸੁਣ ਭੂਪਤ ਨੇ ਤਰਾਸ ਵਿਚਾਰਾ,
ਸੁਣ ਕੇ ਸਾਡੇ ਰਾਜੇ ਨੇ ਮਨ ਦੇ ਵਿੱਚ ਤਰਾਸ ਵਿਚਾਰਿਆ, ਡਰ ਵਿਚਾਰਿਆ, ਕਿਉਂਕਿ ਹਿੰਦੁਸਤਾਨ ਦਾ ਬਾਦਸ਼ਾਹ ਉਹਦੇ ਤੋਂ ਡਰਨਾ ਸੁਭਾਵਿਕ ਹੈ। ਜੇ ਉਹਨੂੰ ਪਤਾ ਲੱਗਾ ਕਿ ਮੈਂ ਉਹਨੂੰ ਆਪਣੇ ਇਲਾਕੇ ਵਿੱਚ ਮਾਤਾ ਜੀ ਨੂੰ ਪਨਾਹ ਦਿੱਤੀ ਹੋਈ ਹੈ, ਹੋ ਸਕਦਾ ਉਹ ਮੇਰੇ ਤੇ ਵੀ ਫੌਜਾਂ ਭੇਜ ਦੇਵੇ। ਇਸ ਪ੍ਰਕਾਰ ਦਾ ਡਰ ਆਪਣੇ ਮਨ ਦੇ ਵਿਚ ਭਰਤਗੜ੍ਹ ਦੇ ਰਾਜੇ ਨੇ ਰੱਖਿਆ ਹੈ।
ਅਪਰ ਸਥਾਨ ਬਾਸ ਕੋ ਕਰੀਏ,
ਮਾਤਾ ਜੀ ਸਾਡੀ ਆਪ ਜੀ ਦੇ ਚਰਨਾਂ ਚ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਾਡਾ ਇਹ ਨਗਰ ਭਰਤਗੜ੍ਹ ਛੱਡ ਕੇ ਕਿਸੇ ਹੋਰ ਥਾਂ ਤੇ ਚਲੇ ਜਾਓ।
ਨਿਜ ਵਸਤੂ ਲੈ ਅਪਰ ਸਿਦਰੀਆ,
ਆਪਣੀਆਂ ਜਿਹੜੀਆਂ ਵਸਤੂਆਂ ਨੇ ਜਿੰਨਾ ਤੁਹਾਡਾ ਸਾਜੋ ਸਮਾਨ ਹੈ ਇਹ ਆਪਣਾ ਆਪਣੇ ਨਾਲ ਲੈ ਕੇ ਇਸ ਜਗ੍ਹਾ ਨੂੰ ਛੱਡ ਕੇ ਕਿਸੇ ਹੋਰ ਪਾਸੇ ਚਲੇ ਜਾਓ।
ਸੁਣ ਮਾਤਾ ਮਨ ਚਿੰਤ ਉਪਾਏ, ਚਲ ਬੇਤ ਤਿਆਰੀ ਕਰਵਾਏ।
ਮਾਤਾ ਜੀ ਦੇ ਮਨ ਦੇ ਵਿਚ ਬੜੀ ਭਾਰੀ ਚਿੰਤਾ ਹੋਈ ਕਿ ਭਰਤਗੜ੍ਹ ਦਾ ਰਾਜਾ ਵੀ ਮੂਰਖਤਾਈ ਕਰ ਰਿਹਾ, ਬਾਦਸ਼ਾਹ ਦੀ ਬੋਲੀ ਬੋਲ ਰਿਹਾ ਤੇ ਡਰ ਰਿਹਾ। ਤੋ ਮਾਤਾ ਜੀ ਦੇ ਹਿਰਦੇ ਵਿਚ ਉਸ ਵੇਲੇ ਚਿੰਤਾ ਆਈ, ਤੋ ਮਾਤਾ ਜੀ ਦੇ ਇਥੋਂ ਚੱਲਣ ਦੀ ਤਿਆਰੀ ਕਰ ਲਈ।
ਸਿੰਦਨ ਪਰ ਤੁਰਤ ਪਧਾਰੇ,
ਰਥ ਤੇ ਸਵਾਰ ਹੋਏ ਨੇ। ਔਰ ਅਜੀਤ ਸਿੰਘ ਦੀ ਜਿਹੜੀ ਘਰਵਾਲੀ ਸੀ ਔਰ ਉਹਦਾ ਲੜਕਾ ਹਠੀ ਸਿੰਘ, ਉਹਨਾਂ ਦੋਨਾਂ ਨੂੰ ਵੀ ਮਾਤਾ ਜੀ ਨੇ ਆਪਣੇ ਨਾਲ ਲਿਆ ਤੇ ਭਰਤਗੜ੍ਹ ਤੋਂ ਚਾਲਾ ਪਾਇਆ ਹੈ।
ਪਹੁੰਚੀ ਮਥੁਰਾ ਪੁਰੀ ਮਜਾਰੇ,
ਮਾਤਾ ਜੀ ਚੱਲ ਕੇ ਉਸ ਵਕਤ ਫਿਰ ਮਥੁਰਾ ਨਗਰ ਵਿਚ ਪਹੁੰਚੇ ਨੇ, ਮਥੁਰਾ ਆ ਗਏ ਨੇ ਮਾਤਾ ਜੀ ਚੱਲ ਕੇ।
ਯਮਨਾ ਤੀਰ ਕਰਿਓ ਨਿਜ ਡੇਰਾ,
ਮਥੁਰਾ ਆ ਕੇ ਮਾਤਾ ਜੀ ਨੇ ਯਮਨਾ ਦੇ ਕੰਢੇ ਤੇ ਡੇਰਾ ਕੀਤਾ। ਯਮਨਾ ਵਗਦੀ ਹੈ ਮਥੁਰਾ ਦੇ ਨਾਲੋਂ ਤੇ ਮਥੁਰਾ ਨਗਰ ਦੇ ਵਿਚ ਯਮੁਨਾ ਦੇ ਕੰਢੇ ਤੇ ਆ ਕੇ ਮਾਤਾ ਜੀ ਨੇ ਡੇਰਾ ਕੀਤਾ ਹੈ।
ਤੈਪੁਰ ਪਾਲਕ ਸੁਣ ਤਿਸ ਬੇਰਾ,
ਮਥੁਰਾ ਦਾ ਰਾਜਾ ਸੀ ਉਹਨੇ ਜਦੋਂ ਸੁਣਿਆ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਧਰਮ ਸੁਪਤਨੀ ਪੂਜਨੀਕ ਮਾਤਾ ਮਾਤਾ ਸੁੰਦਰੀ ਜੀ ਸਾਡੇ ਨਗਰ ਵਿਚ ਚੱਲ ਕੇ ਆਏ ਹਨ,
ਲੈ ਕਰ ਭੇਟ ਮਿਲਨ ਕੋ ਆਵਾ, ਹੱਥ ਜੋੜ ਪਗ ਮਾਤ ਟਿਕਾਵਾ।
ਰਾਜਾ ਭਾਵਨਾ ਵਾਲਾ ਸੀ, ਇਹਦੇ ਹਿਰਦੇ ਚ ਗੁਰੂ ਕਲਗੀਧਰ ਦਾ ਪ੍ਰੇਮ ਸੀ। ਇਹ ਮਾਤਾ ਜੀ ਦਾ ਜਦੋਂ ਇਹਨੇ ਆਗਮਨ ਸੁਣਿਆ ਕਿ ਮਾਤਾ ਜੀ ਸਾਡੇ ਨਗਰ ਚ ਆਏ ਨੇ, ਕੁਝ ਪਿਟਾਵਾਂ ਲੈ ਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਚੱਲ ਕੇ ਮਾਤਾ ਜੀ ਦੇ ਚਰਨਾਂ ਵਿਚ ਹਾਜ਼ਰ ਹੋਇਆ ਔਰ ਪਿਟਾਵਾਂ ਮਾਤਾ ਜੀ ਦੇ ਚਰਨਾਂ ਵਿਚ ਭੇਟ ਕਰਕੇ ਮੱਥਾ ਟੇਕਿਆ।
ਕਰੋ ਮਾਤ ਜੀ ਪੁਰ ਮੈਂ ਬਾਸਾ,
ਔਰ ਇਹਨੇ ਬੇਨਤੀ ਕੀਤੀ ਮਾਤਾ ਜੀ ਤੁਸੀਂ ਸਾਡੇ ਨਗਰ ਮਥੁਰਾ ਵਿਚ ਨਿਵਾਸ ਕਰੋ, ਤੁਸੀਂ ਇੱਥੇ ਸਾਡੇ ਨਗਰ ਦੇ ਵਿਚ ਹੀ ਨਿਵਾਸ ਕਰੋ।
ਲੈ ਦੇਵੋ ਮੈਂ ਰੁਚ ਰਿਹਾ ਵਾਸਾ,
ਮਾਤਾ ਜੀ ਘਰ ਦੀ ਚਿੰਤਾ ਨਾ ਕਰੋ, ਵਧੀਆ ਮਕਾਨ ਜਿੱਥੇ ਤੁਹਾਨੂੰ ਸਾਰੀਆਂ ਸੁੱਖ ਸਹੂਲਤਾਂ ਦੀ ਪ੍ਰਾਪਤੀ ਹੋਵੇ, ਐਸਾ ਇੱਕ ਵਧੀਆ ਮਕਾਨ ਮਾਤਾ ਜੀ ਮੈਂ ਤੁਹਾਨੂੰ ਲੈ ਦਿੰਨਾ, ਉੱਥੇ ਤੁਸੀਂ ਆਪਣੇ ਪਰਿਵਾਰ ਸਮੇਤ ਨਿਵਾਸ ਕਰ ਸਕਦੇ ਹੋ।
ਜੈਪੁਰ ਕੇ ਰਾਜੇ ਤੁਮ ਦਾਸ,
ਮਾਤਾ ਜੀ ਜਿਹੜਾ ਜੈਪੁਰ ਦਾ ਰਾਜਾ ਹੈ ਉਥੋਂ ਦੇ ਜਿਹੜੇ ਰਾਜੇ ਨੇ ਮਾਤਾ ਜੀ ਉਹ ਤੁਹਾਡੇ ਦਾਸ ਨੇ, ਗੁਰੂ ਘਰ ਦੇ ਸੇਵਕ ਨੇ, ਕਲਗੀਧਰ ਦੇ ਸੇਵਕ ਨੇ।
ਪਛਮੋ ਖਬਰ ਛਿਪਰ ਤਿੰਨ ਪਾਸ,
ਮੈਂ ਤੁਹਾਡੀ ਜਿਹੜੀ ਖਬਰ ਹੈ ਉਹਨਾਂ ਕੋਲ ਭੇਜ ਦਿੰਨਾ ਕਿ ਤੁਸੀਂ ਇੱਥੇ ਮੇਰੇ ਕੋਲ ਟਿਕੇ ਹੋਏ ਹੋ, ਤੁਹਾਡੇ ਇੱਥੇ ਟਿਕੇ ਹੋਣ ਦੀ ਜਿਹੜੀ ਖਬਰ ਹੈ ਮੈਂ ਰਾਜੇ ਜੈਪੁਰ ਦੇ ਕੋਲ ਭੇਜਦਾ ਹਾਂ।
ਸਕਲ ਭੰਤ ਕੋ ਦੇ ਗੁਜ਼ਾਰਾ,
ਰਾਜਾ ਜੈਪੁਰ ਸਰਬ ਪ੍ਰਕਾਰ ਦਾ ਤੁਹਾਡਾ ਗੁਜ਼ਾਰਾ ਕਰੇਗਾ, ਜੋ ਤੁਹਾਨੂੰ ਚਾਹੀਦਾ ਤੁਹਾਡੀਆਂ ਸਾਰੀਆਂ ਲੋੜਾਂ ਉਥੋਂ ਦਾ ਰਾਜਾ ਪੂਰੀਆਂ ਕਰੇਗਾ।
ਸਮਾਂ ਬਿਤਾਓ ਬੈਠ ਸੁਖਾਰਾ
ਕਰਕੇ, ਮਾਤਾ ਜੀ ਤੁਸੀਂ ਇੱਥੇ ਸਾਡੇ ਨਗਰ ਦੇ ਵਿਚ ਰਹਿ ਕੇ ਸਮਾਂ ਬਤੀਤ ਕਰੋ, ਸੁਖ ਦੇ ਨਾਲ ਆਪਣਾ ਟਾਈਮ ਪਾਸ ਕਰੋ।
ਕਹਿਲੇ ਕਰ ਅੰਤਰ ਗਇਓ,
ਇਹਦਾ ਮਾਤਾ ਜੀ ਨੂੰ ਬੇਨਤੀ ਕਰਕੇ ਨਾਲ ਲੈ ਕੇ, ਮਾਤਾ ਜੀ ਨੇ ਬਾਹਰ ਡੇਰਾ ਕੀਤਾ ਸੀ ਤੋ ਮਾਤਾ ਜੀ ਹੋਣਾ ਨੂੰ ਨਾਲ ਲੈ ਕੇ ਨੇ ਆਪਣੇ ਨਗਰ ਵਿਚ ਪ੍ਰਵੇਸ਼ ਕੀਤਾ ਹੈ।
ਸ਼ੁਭ ਆਵਾਸ ਮੈਂ ਬਾਸਾ ਦੇਓ,
ਬੜਾ ਸੋਹਣਾ ਮਕਾਨ ਹੈ, ਉਸ ਮਕਾਨ ਦੇ ਵਿਚ ਮਾਤਾ ਸੁੰਦਰੀ ਜੀ ਦਾ ਉਤਾਰਾ ਕਰਵਾਇਆ ਹੈ।
ਬਾਚਤ ਸਰਬ ਵਸਤ ਪਹੁੰਚਾਈ,
ਲੋੜ ਦੀਆਂ ਵਸਤੂਆਂ ਹੁੰਦੀਆਂ ਨੇ ਉਹ ਸਾਰੀਆਂ ਵਸਤੂਆਂ ਮਥੁਰਾ ਦੇ ਰਾਜੇ ਨੇ ਮਾਤਾ ਜੀ ਕੋਲ ਪਹੁੰਚਦੀਆਂ ਕੀਤੀਆਂ ਹਨ।
ਬਹੁਤ ਭਾਵ ਤੇ ਸੇਵ ਕਮਾਈ,
ਭਾਵ ਨਾਲ ਬੜੇ ਪਿਆਰ ਨਾਲ ਇਹਨੇ ਮਾਤਾ ਜੀ ਦੀ ਸੇਵਾ ਕੀਤੀ, ਟਹਿਲ ਕਮਾਈ ਹੈ।
ਪੁੰਨ ਜੈਪੁਰ ਕੋ ਸੁਧ ਪਹੁੰਚਾਏ, ਮਾਤ ਤੁਹਾਰੇ ਪੁਰ ਮੈਂ ਆਏ।
ਫਿਰ ਉਧਰ ਰਾਜੇ ਜੈ ਸਿੰਘ ਦੇ ਕੋਲ, ਜੈਪੁਰ ਦਾ ਜਿਹੜਾ ਰਾਜਾ ਸੀ ਉਹਦੇ ਕੋਲ ਖਬਰ ਭੇਜ ਦਿੱਤੀ ਇਹਨੇ ਕਿ ਮਾਤਾ ਜੀ ਜਗਤ ਮਾਤਾ ਮਾਤਾ ਸੁੰਦਰੀ ਜੀ ਉਹ ਚੱਲ ਕੇ ਸਾਡੇ ਕੋਲ ਇੱਥੇ ਮਥੁਰਾ ਵਿੱਚ ਆਏ ਹੋਏ ਨੇ।
ਸੁਣ ਕਰ ਤਿੰਨੋ ਗ੍ਰਾਮ ਦੋਏ ਦੀਏ।
ਗੱਲ ਜਦੋਂ ਜੈਪੁਰ ਦੇ ਰਾਜੇ ਨੇ ਸੁਣੀ, ਉਹਨੇ ਦੋ ਪਿੰਡ ਮਾਤਾ ਜੀ ਨੂੰ ਜਗੀਰ ਵਜੋਂ ਭੇਟਾ ਕੀਤੇ ਕਿ ਮਾਤਾ ਜੀ ਦਾ ਜਿਹੜਾ ਖਰਚਾ ਪਰਚਾ ਉਹ ਚੱਲਦਾ ਰਹੇ, ਕਿਸੇ ਪ੍ਰਕਾਰ ਦੀ ਮਾਇਆ ਦੀ ਮਾਤਾ ਜੀ ਨੂੰ ਤੰਗੀ ਨਾ ਆਵੇ। ਉਹਨੇ ਦੋ ਪਿੰਡ ਰਾਜੇ ਨੇ ਜੈਪੁਰ ਦੇ ਨੇ ਮਾਤਾ ਜੀ ਨੂੰ ਭੇਟ ਕੀਤੇ ਜਗੀਰ ਵਜੋਂ।
ਲਿਖ ਕਰ ਪੱਟੇ ਪਟਾਵਨ ਕੀਏ।
ਉਹਨਾਂ ਦੋ ਪਿੰਡਾਂ ਦੇ ਪਟੇ ਲਿਖ ਕੇ ਨੇ ਮਾਤਾ ਜੀ ਦੇ ਕੋਲ ਭੇਜੇ ਹਨ।
ਅਪਰ ਤਗੀਦ ਕਰੀ ਬੋ ਪਾਂਚੇ, ਸੇਵਾ ਕਰੋ ਮਾਤ ਦਿਨ ਰਾਤੀ।
ਮਥੁਰਾ ਦਾ ਜਿਹੜਾ ਰਾਜਾ ਸੀ ਉਹਨੂੰ ਉਹਨੇ ਤਾਕੀਦ ਕਰਕੇ ਭੇਜੀ, ਕਿਉਂਕਿ ਮਥੁਰਾ ਦਾ ਰਾਜਾ ਜੈਪੁਰ ਦੇ ਰਾਜੇ ਦੇ ਅਧੀਨ ਸੀ, ਉਹਦੀ ਅਧੀਨਗੀ ਦੇ ਵਿੱਚ ਰਾਜ ਕਰਦਾ ਸੀ। ਇਸ ਕਰਕੇ ਉਹਨੇ ਹੁਕਮ ਭੇਜਿਆ ਕਿ ਮਾਤਾ ਜੀ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ, ਮਾਤਾ ਜੀ ਦੀ ਸੇਵਾ ਵਿੱਚ ਹੇ ਰਾਜਨ ਤੂੰ ਹਰ ਵੇਲੇ ਹਾਜ਼ਰ ਰਹਿਣਾ, ਦਿਨ ਰਾਤ ਮਾਤਾ ਜੀ ਦੀ ਸੇਵਾ ਕਰਨੀ ਹੈ।
ਸੁੰਦਰ ਘਰ ਦੀ ਜੈ ਬਣਵਾਏ,
ਮਾਤਾ ਜੀ ਦੇ ਰਹਿਣ ਵਾਸਤੇ ਇੱਕ ਸੋਹਣਾ ਮਕਾਨ ਬਣਵਾ ਦੇ ਜਿੱਥੇ ਹਰ ਇੱਕ ਪ੍ਰਕਾਰ ਦਾ ਸੁੱਖ ਹੋਵੇ।
ਬਾਂਛਿਤ ਵਸਤੂ ਸਰਬ ਪਚਾਏ,
ਜਿਹੜੀਆਂ ਬਾਂਛਿਤ ਵਸਤੂਆਂ ਲੋੜ ਦੀਆਂ ਵਸਤੂਆਂ ਘਰ ਦੀਆਂ ਹੁੰਦੀਆਂ ਨੇ ਉਹ ਸਾਰੀਆਂ ਵਸਤੂਆਂ ਮਾਤਾ ਜੀ ਦੇ ਘਰ ਵਿੱਚ ਪਹੁੰਚਦੀਆਂ ਕਰ ਦੇ।
ਹੋਰ ਪਾਲਕ ਟਿਕ ਪਤਿਓ ਸੋ ਆਇਓ।
ਇਹਦਾ ਰਾਜੇ ਜੈਪੁਰ ਦੇ ਰਾਜੇ ਨੇ ਹੁਕਮਨਾਮਾ ਜਾਰੀ ਕਰਕੇ ਮਥੁਰਾ ਦੇ ਰਾਜੇ ਕੋਲ ਭੇਜਿਆ ਔਰ ਉਹ ਹੁਕਮ ਲੈ ਕੇ ਮਥੁਰਾ ਦੇ ਰਾਜੇ ਕੋਲ ਪਹੁੰਚਿਆ ਹੈ।
ਅਬ ਮਾਤਾ ਕੇ ਪਾਸ ਸੁਣਾਇਓ।
ਉਸ ਵੇਲੇ ਰਾਜੇ ਜੈਪੁਰ ਨੇ ਜੋ ਕੁਝ ਹੁਕਮਨਾਮਾ ਭੇਜਿਆ ਸੀ ਉਹ ਮਥੁਰਾ ਦੇ ਰਾਜੇ ਨੇ ਮਾਤਾ ਜੀ ਨੂੰ ਵੀ ਸੁਣਾਇਆ ਕਿ ਮਾਤਾ ਜੀ ਆ ਦੋ ਪਿੰਡ ਜੈਪੁਰ ਦੇ ਰਾਜੇ ਨੇ ਆਪ ਜੀ ਨੂੰ ਜਗੀਰ ਵਜੋਂ ਭੇਟ ਕੀਤੇ ਨੇ ਔਰ ਮੇਰੇ ਲਈ ਆਹ ਹੁਕਮਨਾਮਾ ਜਾਰੀ ਕਰਕੇ ਭੇਜਿਆ ਹੈ।
ਮਥੁਰਾ ਨਿਕਟ ਦੇ ਦੋ ਗ੍ਰਾਮ,
ਮਥੁਰਾ ਦੇ ਨੇੜੇ ਮਾਤਾ ਜੀ ਤੁਹਾਨੂੰ ਦੋ ਪਿੰਡ ਦੋ ਨਗਰ ਰਾਜੇ ਜੈਪੁਰ ਨੇ ਭੇਟ ਕੀਤੇ ਹਨ।
ਸਦਨ ਬਣਾਏ ਦੀਨ ਅਬਰਾਮੋ,
ਤੇ ਮੈਨੂੰ ਇਹ ਵੀ ਹੁਕਮ ਕੀਤਾ ਹੈ ਕਿ ਮੈਂ ਤੁਹਾਡੇ ਵਾਸਤੇ ਇੱਕ ਵਧੀਆ ਮਕਾਨ ਇੱਕ ਨਵਾਂ ਮਕਾਨ ਇੱਕ ਨਵੀਂ ਹਵੇਲੀ ਤਿਆਰ ਕਰਕੇ ਦੇਵਾਂ।
ਅਬ ਲਗ ਮਥੁਰਾ ਮੈਂ ਸੋ ਹਵੇਲੀ ਦਰਸੈ ਤਾ ਖਰੀ ਤੂੰ ਅਕੇਲੇ।
ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਵੀ ਉਹ ਹਵੇਲੀ ਹਾਲੇ ਤੱਕ ਵੀ ਮਥੁਰਾ ਵਿੱਚ ਬਣੀ ਹੋਈ ਹੈ, ਜਿਹੜੀ ਹਵੇਲੀ ਮਥੁਰਾ ਦੇ ਰਾਜੇ ਨੇ ਮਾਤਾ ਸੁੰਦਰੀ ਜੀ ਦੇ ਰਹਿਣ ਵਾਸਤੇ ਬਣਾਈ ਸੀ ਔਰ ਮਾਤਾ ਸੁੰਦਰੀ ਜੀ ਉਸ ਹਵੇਲੀ ਵਿੱਚ ਕਾਫੀ ਸਮਾਂ ਰਹੇ ਸਨ। ਉਹ ਹਵੇਲੀ ਹੁਣ ਤੱਕ ਵੀ ਮਥੁਰਾ ਦੇ ਵਿੱਚ ਦੱਸੀ ਜਾਂਦੀ ਹੈ।
ਮਾਤ ਸੁੰਦਰੀ ਵਾਸਾ ਕਰਿਓ,
ਜਿਸ ਹਵੇਲੀ ਵਿੱਚ ਮਾਤਾ ਸੁੰਦਰੀ ਜੀ ਨੇ ਆਪਣਾ ਵਾਸਾ ਕੀਤਾ ਨਿਵਾਸ ਕੀਤਾ।
ਅਗਰੋ ਤ੍ਰਾਸ ਨਿਵਾਰ ਬਿਦਰਿਓ,
ਔਰ ਸਾਰਾ ਤ੍ਰਾਸ ਡਰ ਕੇ ਬਾਦਸ਼ਾਹ ਦਾ ਜਿਹੜਾ ਭੈ ਡਰ ਸੀ ਉਹ ਸਾਰਾ ਡਰ ਮਾਤਾ ਜੀ ਨੇ ਨਿਵਿਰਤ ਕੀਤਾ ਹੈ।
ਅਜੀਤ ਸਿੰਘ ਕੋ ਨਿਤ ਪ੍ਰਿਤ ਪਾਲੇ,
ਹਠੀ ਸਿੰਘ ਜਿਹੜਾ ਅਜੀਤ ਸਿੰਘ ਦਾ ਪੁੱਤਰ ਸੀ ਉਹਦੀ ਪਰਵਰਿਸ਼ ਹੁਣ ਮਾਤਾ ਸੁੰਦਰੀ ਜੀ ਕਰਨ ਲੱਗੇ ਨੇ। ਉਹ ਹਾਲੇ ਬਾਲਕ ਸੀ ਤੇ ਉਹਦੀ ਪਾਲਣਾ ਹੁਣ ਮਾਤਾ ਸੁੰਦਰੀ ਜੀ ਕਰ ਰਹੇ ਨੇ।
ਰੁਚਤੇ ਆਛੇ ਅਸਨ ਖਵਾਲੇ,
ਰੁਚੀ ਨਾਲ ਵਧੀਆ ਵਧੀਆ ਭੋਜਨ ਤਿਆਰ ਕਰਕੇ ਪਕਵਾਨ ਤਿਆਰ ਕਰਕੇ ਹਠੀ ਸਿੰਘ ਨੂੰ ਚੁਕਾਉਂਦੇ ਨੇ।
ਅਪਰ ਦਰਬ ਸਿੱਖ ਸੰਗਤ ਕੇਰਾ,
ਜਿਹੜੀਆਂ ਸਿੱਖ ਸੰਗਤਾਂ ਦੀ ਦਸਵੰਧ ਦੀ ਮਾਇਆ, ਚਾਹੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮਾਇਆ ਆਉਂਦੀ ਹੈ, ਹੋਰ ਵੀ ਅਨੇਕਾਂ ਇਲਾਕਿਆਂ ਵਿਚੋਂ ਜਿੱਥੋਂ ਜਿੱਥੋਂ ਵੀ ਗੁਰੂ ਕੀਆਂ ਸੰਗਤਾਂ ਮਾਇਆ ਭੇਜਦੀਆਂ ਹਨ,
ਮਥੁਰਾ ਮੈਂ ਤਸਵੀਰ
ਸਾਰੀ ਮਾਇਆ ਦਸਵੰਧ ਦੀ ਸਿੱਖਾਂ ਦੀ ਮਥੁਰਾ ਵਿੱਚ ਮਾਤਾ ਜੀ ਕੋਲ ਪਹੁੰਚਦੀ ਹੈ। ਉਹ ਮਾਇਆ ਮਾਤਾ ਸੁੰਦਰੀ ਜੀ ਦੇ ਚਰਨਾਂ ਵਿੱਚ ਹਾਜ਼ਰ ਹੁੰਦੀ ਹੈ।
ਪ੍ਰਥਮ ਸਮਾਨ ਆਮਦਨ ਆਵੇ,
ਮਾਤਾ ਜੀ ਕੋਲ ਜਿਵੇਂ ਪਹਿਲਾਂ ਆਮਦਨ ਸੀ ਦਿੱਲੀ ਦੇ ਵਿੱਚ ਜਿਵੇਂ ਖੁੱਲੀ ਮਾਇਆ ਆਉਂਦੀ ਸੀ ਉਸੇ ਤਰ੍ਹਾਂ ਪਹਿਲੇ ਵਾਂਗੂ ਹੀ ਮਾਤਾ ਸੁੰਦਰੀ ਜੀ ਕੋਲ ਆਮਦਨ ਆਉਣ ਲੱਗੀ ਹੈ।
ਜਿਵੇਂ ਹੀ ਖਰਚ ਉਸ ਨਿਤ ਜਾਵੇ,
ਜਿਵੇਂ ਆਮਦਨ ਹੁੰਦੀ ਹੈ ਉਸੇ ਤਰ੍ਹਾਂ ਖਰਚਾ ਵੀ ਹੁੰਦਾ ਹੈ।
ਹਠੀ ਸਿੰਘ ਕੇ ਹਿਤ ਸੁਰੰਗ,
ਹਠੀ ਸਿੰਘ ਥੋੜਾ ਜਿਹਾ ਵੱਡਾ ਹੋ ਗਿਆ ਗੱਭਰੂ ਹੋ ਗਿਆ ਤੇ ਮਾਤਾ ਨੇ ਆਖਿਆ ਵੀ ਹੁਣ ਇਹਦੇ ਵਾਸਤੇ ਇੱਕ ਵਧੀਆ ਘੋੜਾ ਲੈ ਲਈਏ ਤੋ ਮਾਤਾ ਜੀ ਨੇ ਉਸ ਵੇਲੇ ਇੱਕ ਚੰਗਾ ਵਧੀਆ ਘੋੜਾ ਖਰੀਦਿਆ
ਲੀਏ ਮੁੱਲ ਸੁੰਦਰ ਸਰ ਮੰਗ
ਬਹੁਤ ਪੈਸਾ ਤਾਰ ਕੇ ਮੁੱਲ ਤਾਰ ਕੇ ਇੱਕ ਚੰਗਾ ਵਧੀਆ ਨਸਲ ਦਾ ਘੋੜਾ ਉਹ ਹਠੀ ਸਿੰਘ ਵਾਸਤੇ ਮਾਤਾ ਜੀ ਨੇ ਖਰੀਦਿਆ ਹੈ
ਚਾਕਰ ਸਿੰਘ ਪਾਸ ਟਿਮ ਰੱਖੇ
ਹਠੀ ਸਿੰਘ ਹੁਣ ਘੋੜੇ ਤੇ ਚੜਨ ਲੱਗ ਪਿਆ ਘੋੜ ਸਵਾਰੀ ਕਰਨ ਲੱਗ ਪਿਆ ਨੌਕਰ ਚਾਕਰ ਵੀ ਇਹਨੇ ਆਪਣੇ ਨਾਲ ਰੱਖ ਲਏ
ਅਜੀਤ ਸਿੰਘ ਅਬਲਾ ਕੇ
ਜਿਵੇਂ ਦਾ ਪਿਓ ਸੀ ਨਾ ਅਜੀਤ ਸਿੰਘ ਉਸੇ ਤਰ੍ਹਾਂ ਹਠੀ ਸਿੰਘ ਨੇ ਵੀ ਆਪਣੇ ਨਾਲ ਉਦੇ ਉਸੇ ਤਰ੍ਹਾਂ ਹੀ ਜਿਵੇਂ ਪਿਓ ਨੇ ਨਾਲ ਆਪਣੇ ਫੌਜਾਂ ਰੱਖੀਆਂ ਸੀ ਇਹਨੇ ਵੀ ਰੱਖਣੀਆਂ ਸ਼ੁਰੂ ਕਰ ਦਿੱਤੀਆਂ
ਵਹਿਰ ਚੜੇ ਤੇ ਸੈਲੇ ਅਖੇਰਾ
ਸ਼ਿਕਾਰ ਖੇਡਣ ਵਾਸਤੇ ਜਾਂਦਾ ਹੈ ਰੋਜ ਮਥੁਰਾ ਦੇ ਬਾਜ਼ਾਰਾਂ ਦੇ ਵਿਚ ਫਿਰਦਾ ਹੈ
ਖਰਚਣ ਲੱਗੇ ਦਰਬ ਬੋ ਤੇਰਾ
ਮਾਇਆ ਖੁੱਲੀ ਸੀ ਮਾਤਾ ਜੀ ਦੇ ਕੋਲ ਖੁੱਲਾ ਖਰਚਾ ਕਰਨ ਲੱਗਾ ਹੈ
ਸਭ ਕੁਛ ਬਨਵਾਇਓ
ਜਿਵੇਂ ਦੇ ਪਿਤਾ ਦੇ ਕੋਲ ਸੀ ਸਾਰੇ ਐਸ਼ੋ ਪ੍ਰਸਤੀ ਦੇ ਸਾਧਨ ਉਸੇ ਤਰ੍ਹਾਂ ਦੀਆਂ ਸਾਰੀਆਂ ਸੁੱਖ ਸਹੂਲਤਾਂ ਇਹਨੇ ਆਪਣੇ ਵਾਸਤੇ ਬਣਾ ਲਈਆਂ ਨੇ
ਮਾਤਾ ਹੇਰ ਹੇਰ ਸੁਖ ਪਾਇਓ
ਮਾਤਾ ਜੀ ਖੁਸ਼ ਵੀ ਹੁੰਦੇ ਨੇ ਹਠੀ ਸਿੰਘ ਨੂੰ ਵੇਖ ਵੇਖ ਕੇ
ਚੋਪਈ ਕਰਿਓ ਦੇਵਰਾ ਗੁਰੂ ਨਵਮ ਕੋ ਹੁਕਮ ਪਇਓ ਜਬ ਗੁਰੂ ਦਸਮ ਕੋ
ਮਾਤਾ ਜੀ ਉਧਰ ਜਦੋਂ ਸਤਿਗੁਰਾਂ ਦਾ ਦੇਵਰਾ ਬਣਾਇਆ ਸੀ ਨਾ ਕਲਗੀਧਰ ਜੀ ਦਿੱਲੀ ਆਏ ਸਨ ਤੇ ਨੌਵੇਂ ਪਾਤਸ਼ਾਹ ਜੀ ਦੀ ਯਾਦਗਾਰ ਕਲਗੀਧਰ ਜੀ ਸਥਾਪਿਤ ਕਰਕੇ ਗਏ ਸਨ ਰਕਾਬਗੰਜ ਸਾਹਿਬ ਤੇ ਸੰਗਤ ਨੇ ਬਹੁਤ ਸਾਰਾ ਪੈਸਾ ਖਰਚ ਕੇ ਉੱਥੇ ਇੱਕ ਬੜਾ ਸੋਹਣਾ ਆਲੀ ਸ਼ਾਨ ਦਰਬਾਰ ਬਣਾ ਦਿੱਤਾ ਸੀ
ਸਿੱਖ ਸੰਗਤ ਬਹੁਤ ਦਰਬ ਲਗਾਇਓ
ਸੰਗਤਾਂ ਨੇ ਬਹੁਤ ਸਾਰਾ ਪੈਸਾ ਉੱਥੇ ਖਰਚਿਆ ਸੀ
ਉੱਚੇ ਮੰਡਪ ਚਾਰੋ ਸੁਆਇਓ
ਸੋਹਣਾ ਮੰਡਪ ਬੜਾ ਸੋਹਣਾ ਦਰਬਾਰ ਮਹਾਰਾਜ ਨੌਵੇਂ ਪਾਤਸ਼ਾਹ ਜੀ ਦਾ ਬਣਾ ਕੇ ਤਿਆਰ ਕੀਤਾ
ਤੁਰ ਕੇ ਸਿਰ ਕੀ ਆਏ ਸਪਾਏ
ਬਾਦਸ਼ਾਹ ਦੀ ਆਗਿਆ ਪ੍ਰਾਪਤ ਕਰਕੇ ਉਹ ਜਿਹੜੇ ਬੇਨਵੇ ਫਕੀਰ ਸੀ ਨਾ ਜਿਨ੍ਹਾਂ ਦਾ ਫਕੀਰ ਅਜੀਤ ਸਿੰਘ ਨੇ ਮਾਰਿਆ ਸੀ ਬੇਨਵਾ ਉਹਨਾਂ ਬੇਨਵੇ ਫਕੀਰਾਂ ਨੇ ਗੁਰੂ ਸਾਹਿਬ ਦਾ ਜਿਹੜਾ ਉਹ ਅਸਥਾਨ ਸੀ ਰਕਾਬਗੰਜ ਸਾਹਿਬ ਉਹ ਸੰਗਤ ਕੋਲੋਂ ਖੋਹ ਲਿਆ ਉਹ ਸੰਗਤ ਦੇ ਕੋਲੋਂ ਖੋਹ ਲਿਆ ਪਰ ਸੰਗਤ ਦੇ ਮਨ ਦੇ ਵਿਚ ਇਸ ਗੱਲ ਦਾ ਬੜਾ ਵੱਡਾ ਭਾਰੀ ਰੰਜ ਤੇ ਦੁੱਖ ਹੋਇਆ
ਸੋ ਸਭ ਢਾਏ ਮਸੀਤ ਚਿਨਾਏ ਆਪਣੋ ਦਰਬ ਲਾਏ ਸਮਦਾਏ
ਬੇਨਵੇ ਫਕੀਰਾਂ ਨੇ ਕੀ ਕੀਤਾ ਪਾਪੀਆਂ ਨੇ ਮਹਾਰਾਜ ਜੀ ਦਾ ਸਥਾਨ ਢਾ ਦਿੱਤਾ ਔਰ ਸਤਿਗੁਰਾਂ ਦਾ ਸਥਾਨ ਢਾ ਕੇ ਉਸ ਜਗ੍ਹਾ ਤੇ ਮਸੀਤ ਤਿਆਰ ਕੀਤੀ ਉੱਥੇ ਇੱਕ ਮਸੀਤ ਬਣਾ ਦਿੱਤੀ
ਜਕਾਰਾ ਛੱਡਣ ਲੈ ਨੂੰ ਬੇਨਤੀ ਹੈ ਕਿ ਦਕਾਰਾ ਸੋਚ ਕੇ ਛੱਡਿਆ ਕਰੋ ਜੇ ਸਮਝ ਨਹੀਂ ਤਾਂ ਜਕਾਰਾ ਨਾ ਛੱਡਿਆ ਕਰੋ
ਦੋਹੇਰਾ ਪਿਤ ਪਾਲਤ ਹੈ ਪੁੱਤਰ ਸਮ ਕਰੈ ਸਨੇਹ ਵਿਸਾਲ
ਇੱਧਰ ਮਾਤਾ ਸੁੰਦਰੀ ਜੀ ਹਠੀ ਸਿੰਘ ਦੀ ਪ੍ਰਤਪਾਲਣਾ ਕਰਦੇ ਨੇ ਪੁੱਤਰ ਸਮਾਨ ਜਾਣ ਕੇ ਇਹਨੂੰ ਪਾਲਦੇ ਨੇ ਇਹਦੀ ਪਰਵਰਿਸ਼ ਕਰਦੇ ਨੇ ਔਰ ਬੜਾ ਭਾਰੀ ਸਨੇਹ ਦੇ ਨਾਲ ਕਰਦੇ ਹਨ
ਕਰਿਓ ਬਾਸ ਮਥੁਰਾ ਬਿਕੈ ਸ਼ਾਂਤ ਹਿਰਦੈ ਚਿਰਕਾਲ
ਮਾਤਾ ਜੀ ਨੇ ਮਥੁਰਾ ਦੇ ਵਿਚ ਨਿਵਾਸ ਰੱਖਿਆ ਮਾਤਾ ਜੀ ਦਾ ਹਿਰਦਾ ਹੁਣ ਕੁਝ ਸ਼ਾਂਤ ਹੈ ਔਰ ਬੜੀ ਸ਼ਾਂਤੀ ਦੇ ਨਾਲ ਮਾਤਾ ਜੀ ਮਥੁਰਾ ਵਿਚ ਦਿਨ ਬਤੀਤ ਕਰ ਰਹੇ ਨੇ
ਚੋਪਈ ਬੜੀ ਆਰਬਲ ਭੋਗਨ ਕਰੇ
ਸੁੰਦਰੀ ਜੀ ਦੀ ਬਹੁਤ ਦੀਰਘ ਆਯੂ ਹੋਈ ਹੈ ਲੰਮੀ ਉਮਰ ਹੋਈ ਹੈ ਕਲਗੀਧਰ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਵੀ ਕਈ ਸਾਲ ਬਾਅਦ ਤੱਕ ਮਾਤਾ ਜੀ ਸੰਸਾਰ ਚ ਰਹੇ ਨੇ
ਬਿਰਦ ਦੇ ਹੋਈ ਜਰ ਜਰੇ
ਮਾਤਾ ਜੀ ਦੀ ਦੇਹ ਹੁਣ ਬਿਰਦ ਹੋ ਚੁੱਕੀ ਹੈ ਜਿਵੇਂ ਜਿਵੇਂ ਦਿਨ ਬੀਤ ਰਹੇ ਨੇ ਸਰੀਰ ਜਰਜਰੀ ਹੋ ਰਿਹਾ ਹੈ
ਦਿੱਲੀ ਆਦਿ ਸੰਗਤਾਂ ਬ੍ਰਿੰਦੰਗ
ਦਿੱਲੀ ਦੀਆਂ ਜਿਹੜੀਆਂ ਸੰਗਤਾਂ ਨੇ ਦਿੱਲੀ ਆਦਿਕ ਨਗਰਾਂ ਦੀਆਂ ਹੋਰ ਸਿੱਖ ਸੰਗਤਾਂ ਹਨ
ਇਸੇ ਉਪਾਇਨ ਭਾਵ ਬਿਲੰਦੰਗ
ਬੜੇ ਭਾਵਨਾ ਨਾਲ ਬੜੇ ਪਿਆਰ ਦੇ ਨਾਲ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਉਹ ਮਾਤਾ ਜੀ ਦੇ ਚਰਨਾਂ ਵਿਚ ਭੇਟ ਕਰਦੇ ਹਨ
ਪੂਜੈ ਮਾਤ ਸੁੰਦਰੀ ਦਰਸੈ
ਮਾਤਾ ਸੁੰਦਰੀ ਜੀ ਦੀ ਪੂਜਾ ਕਰ ਕਰਦੇ ਨੇ ਮਾਤਾ ਸੁੰਦਰੀ ਜੀ ਦੇ ਦਰਸ਼ਨ ਕਰਦੇ ਨੇ
ਗੁਰ ਕੀ ਹਣਕੇ ਮਹਿਮਾ ਹਰਸੈ
ਸਤਿਗੁਰੂ ਸੱਚੀ ਪਾਤਸ਼ਾਹ ਜੀ ਦੀ ਧਰਮ ਸੁਪਤਨੀ ਜਾਣ ਕੇ ਮਾਤਾ ਸੁੰਦਰੀ ਨੂੰ ਜਗਤ ਮਾਤਾ ਜਾਣ ਕਰਕੇ ਬੜਾ ਸਤਕਾਰ ਬੜਾ ਅਦਬ ਦਿੰਦੇ ਨੇ ਸਿੱਖ
ਬਹੁਤ ਸਕੇਲਨ ਧਨ ਸਮਦਾਇਆ
ਰੋਜ ਮਾਤਾ ਜੀ ਕੋਲ ਬਹੁਤ ਸਾਰੀ ਮਾਇਆ ਦਾ ਚੜਾਵਾ ਚੜਦਾ ਹੈ
ਦੂਰ ਦੂਰ ਤੇ ਆਵਤ ਮਾਇਆ
ਦੂਰ ਦੂਰ ਤੋਂ ਗੁਰੂ ਦੀਆਂ ਸੰਗਤਾਂ ਮਾਤਾ ਜੀ ਦੇ ਚਰਨਾਂ ਵਿਚ ਮਾਇਆ ਭੇਟ ਕਰਦੀਆਂ ਹਨ
ਹਠੀ ਸਿੰਘ ਖਰਚਾ ਰਖਾਏ
ਜਿਹੜਾ ਹਠੀ ਸਿੰਘ ਆ ਉਹਨੂੰ ਖੁੱਲੀ ਮਾਇਆ ਦੇ ਗੱਫੇ ਮਾਤਾ ਜੀ ਕੋਲੋਂ ਮਿਲਦੇ ਨੇ ਮਾਤਾ ਕੋਲ ਕਿਹੜਾ ਕੋਈ ਹੋਰ ਖਰਚਾ ਕਰਨ ਵਾਲਾ ਹੈ ਉਹ ਜਿੰਨੀ ਮਾਇਆ ਆਉਂਦੀ ਹਠੀ ਸਿੰਘ ਖੁੱਲੇ ਦਿਲ ਨਾਲ ਖਰਚਦਾ ਹੈ
ਜੇਵਰ ਰਤਨ ਜੜਾਏ
ਬੜੇ ਬੜੇ ਕੀਮਤੀ ਜੇਵਰ ਜਿਨ੍ਹਾਂ ਵਿਚ ਕੀਮਤੀ ਰਤਨ ਤੇ ਜੜਾਊ ਜੜੇ ਹੋਏ ਨੇ ਉਹ ਇਹਨੇ ਆਪਣੇ ਸਰੀਰ ਤੇ ਧਾਰਨ ਕੀਤੇ ਨੇ
ਕੋਸ਼ਿਸ਼ ਬਹੁਤ ਮੋਲ ਕੀ ਫਬੈ
ਸੋਹਣੀਆਂ ਕੀਮਤੀ ਪੁਸ਼ਾਕਾਂ ਬਹੁ ਮੁੱਲੀਆਂ ਪੁਸ਼ਾਕਾਂ ਆਪਣੇ ਸਰੀਰ ਤੇ ਪਾਉਂਦਾ ਹੈ
ਮਾਨੈ ਸਿੱਖ ਸੰਗਤ ਮਿਲ ਸਬੈ
ਸਾਰੀਆਂ ਸਿੱਖ ਸੰਗਤਾਂ ਇਹਦਾ ਵੀ ਸਤਿਕਾਰ ਕਰਦੀਆਂ ਨੇ ਕਿਉਂਕਿ ਮਾਤਾ ਜੀ ਇਹਦੀ ਪਰਵਰਿਸ਼ ਕਰਦੇ ਨੇ ਇਹਦੇ ਨਾਲ ਸਲੇਹ ਕਰਦੇ ਨੇ ਜਿਸ ਕਰਕੇ ਸਿੱਖ ਸੰਗਤਾਂ ਵੀ ਇਹਦਾ ਸਤਿਕਾਰ ਕਰਦੀਆਂ ਨੇ
ਜਥਾ ਸਮਾਜ ਪਿਤਾ ਕਾ ਸੁਣਿਓ
ਜਿਵੇਂ ਇਹਨੇ ਆਪਣੇ ਪਿਤਾ ਦਾ ਸਮਾਗ ਸੁਣਿਆ ਵੀ ਅਜੀਤ ਸਿੰਘ ਦੀ ਬੜੀ ਪ੍ਰਭਤਾ ਸੀ ਵਡਿਆਈ ਸੀ
ਤਥਾ ਸਕਲ ਰਚ ਕੇ ਗੁਰ ਬਣਿਓ
ਉਸੇ ਤਰ੍ਹਾਂ ਦੀ ਸਾਰੀ ਵਡਿਆਈ ਇਹਨੇ ਸੋਭਾ ਦੀਆਂ ਸਾਰੀਆਂ ਚੀਜ਼ਾਂ ਰਚ ਲਈਆਂ ਔਰ ਆਪਣੇ ਪਿਓ ਵਾਂਗੂ ਗੁਰੂ ਬਣ ਕੇ ਬੈਠਣ ਲੱਗ ਪਿਆ
ਖਰੀਦਣ ਮੂਲ ਤੁਰੰਗ
ਬੜੇ ਬੜੇ ਵਧੀਆ ਘੋੜੇ ਚੰਗੇ ਸੁਦਾਗਰਾਂ ਦੇ ਕੋਲੋਂ ਖਰੀਦਣ ਲੱਗਾ ਹੈ
ਸੁੰਦਰ ਦੀਨ ਗਰੀਬ ਸੰਗ
ਵਾਸਤੇ ਸੋਹਣੀਆਂ ਕਾਠੀਆਂ ਜ਼ਰੀਦਾਰ ਬਸਤਰ ਤੇ ਕੱਪੜੇ ਵੀ ਖਰੀਦਦਾ ਹੈ
ਹੇਮ ਰਚਿਤ ਸ਼ਸਤਰ ਲਗਵਾਏ
ਜਿਹੜੇ ਦੇ ਸ਼ਸਤਰ ਨੇ ਉਹਨਾਂ ਤੇ ਚਾਂਦੀ ਸੋਨਾ ਬੜੇ ਬੜੇ ਕੀਮਤੀ ਹੀਰੇ ਲਗਵਾ ਲਏ ਨੇ
ਸਿੰਘ ਚਾਕਰੀ ਹਿੱਤ ਰਖਵਾਏ
ਕਈ ਸਿੰਘ ਨੇ ਆਪਣੇ ਕੋਲ ਚਾਕਰੀ ਵਾਸਤੇ ਨੌਕਰੀ ਵਾਸਤੇ ਸਿਪਾਹੀ ਵਜੋਂ ਭਰਤੀ ਕਰ ਲਏ ਨੇ
ਸੰਗ ਅਰੋਡੈ ਜਿਤ ਕੋ ਜਾਤ
ਜਿੱਧਰ ਜਾਂਦਾ ਉਹਨਾਂ ਸਿਪਾਹੀਆਂ ਨੂੰ ਨਾਲ ਲੈ ਕੇ ਜਾਂਦਾ ਹੈ ਜਿਵੇਂ ਇਹਦਾ ਪਿਓ ਸੀ ਨਾ ਆਪਣੇ ਨਾਲ 60 ਘੋੜ ਸਵਾਰ ਰੱਖੇ ਸੀ ਆਪਣੇ ਪਿਤਾ ਵਾਂਗੂ ਹੀ ਹਠੀ ਸਿੰਘ ਨੇ ਆਪਣੇ ਨਾਲ ਫੌਜ ਰੱਖ ਲਈ ਹੈ ਜਿੱਧਰ ਜਾਂਦਾ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਂਦਾ ਹੈ
ਸਭ ਮੈਂ ਨਿਜ ਦਿਖਾਏ ਬਲ ਭਾਂਤ
ਇਹਨਾਂ ਸਾਰਿਆਂ ਵਿਚ ਆਪਣਾ ਬਲ ਆਪਣਾ ਤੇਜ ਆਪਣਾ ਪ੍ਰਤਾਪ ਵਿਖਾਉਂਦਾ ਹੈ
ਸੈਲ ਕੋ ਚੜੈ ਅਖੇ
ਔਰ ਸੈਲ ਕਰਦਾ ਜਾਂਦਾ ਸ਼ਿਕਾਰ ਤੇ ਚੜਦਾ ਹੈ
ਦੁੰਦਪ ਬਾਜਤ ਚਲਦੇ ਅਗੇਰੇ
ਜਦੋਂ ਜਾਂਦਾ ਅੱਗੇ ਨਗਾਰਾ ਵੀ ਰੱਖ ਲਿਆ ਹਠੀ ਸਿੰਘ ਨੇ ਅੱਗੇ ਅੱਗੇ ਇਹਦੇ ਨਗਾਰਾ ਵੀ ਵੱਜਦਾ ਚਲਿਆ ਜਾਂਦਾ ਹੈ
ਜਵਾਲਾ ਬੰਮਣੀ ਸੰਗ ਰਖਾਵੇ
ਬੰਦੂਕਾਂ ਰੱਖ ਲਈਆਂ ਹਠੀ ਸਿੰਘ ਨੇ ਨਾਲ ਬਹੁਤ ਸਾਰੀਆਂ ਬੰਦੂਕਾਂ ਤਮੰਚੇ ਰੱਖ ਲਏ
ਕਾਨਨ ਕੇ ਪੰਛੀ ਮ੍ਰਿਗ ਘਾਵੇ
ਜਦੋਂ ਸ਼ਿਕਾਰ ਖੇਡਣ ਲਈ ਜਾਂਦਾ ਜੰਗਲ ਦੇ ਜਾਨਵਰਾਂ ਨੂੰ ਮਾਰਦਾ ਪੰਛੀਆਂ ਨੂੰ ਮਾਰਦਾ ਹੈ
ਮਾਤਾ ਪਾਸ ਆਏ ਯੁਗ ਸਮੇਂ
ਦੋਵੇਂ ਟਾਈਮ ਸਵੇਰੇ ਸ਼ਾਮ ਦੋਵੇਂ ਸਮੇਂ ਮਾਤਾ ਜੀ ਕੋਲ ਜ਼ਰੂਰ ਆਉਂਦਾ ਹਠੀ ਸਿੰਘ
ਬੈਠੇ ਨਿਕਟ ਬੰਦ ਕਰਨ ਨਮੈ
ਮਾਤਾ ਜੀ ਕੋਲ ਆ ਕੇ ਬੜੇ ਪਿਆਰ ਨਾਲ ਅਦਬ ਨਾਲ ਮੱਥਾ ਟੇਕਦਾ ਵੰਦਨਾ ਕਰਕੇ ਮਾਤਾ ਜੀ ਦੇ ਚਰਨਾਂ ਵਿਚ ਬੈਠ ਜਾਂਦਾ ਹੈ
ਕਹਿ ਕਹਿ ਸਿੱਖਿਆ ਦੇਤ ਕਨੇਰੀ
ਮਾਤਾ ਜੀ ਦੇ ਕੋਲ ਜਦੋਂ ਬਹਿੰਦਾ ਨਾ ਹਠੀ ਸਿੰਘ ਆ ਕੇ ਮਾਤਾ ਜੀ ਨੂੰ ਸਿੱਖਿਆ ਦਿੰਦੇ ਨੇ ਮਾਤਾ ਜੀ ਨੂੰ ਸਿੱਖਿਆ ਸਿਖਾਉਂਦੇ ਨੇ
ਨਿਜ ਪਿਤ ਦਸ਼ਾ ਬਿਲੋ ਚਨੇਰੀ
ਪੁੱਤਰ ਆਪਣੇ ਪਿਓ ਵਾਲੀਆਂ ਆਦਤਾਂ ਨਾ ਰੱਖੀ ਜਿਹੋ ਦੀਆਂ ਆਦਤਾਂ ਤੇਰੇ ਪਿਓ ਦੀਆਂ ਸਨ ਉਦਾਂ ਦੀਆਂ ਆਦਤਾਂ ਨਾ ਬਣਾਵੀ ਵੇਖ ਤੇਰੇ ਪਿਓ ਦੀ ਕੀ ਦਸ਼ਾ ਹੋਈ ਹੈ ਕੀ ਹਾਲਤ ਹੋਈ ਹੈ
ਗੁਰ ਪ੍ਰਤਾਪ ਤੇ ਕਮੀ ਨਾ ਕਾਏ
ਸਾਹਿਬ ਦੇ ਪ੍ਰਤਾਪ ਨਾਲ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ ਤੇਰੀਆਂ ਹਰ ਜ਼ਰੂਰਤਾਂ ਹਰ ਲੋੜਾਂ ਪੂਰੀਆਂ ਹੁੰਦੀਆਂ ਨੇ
ਆਏ ਪਦਾਰਥ ਨਿਤ ਸਮਝਾਏ
ਨੇਤਾ ਪ੍ਰਤੀ ਤੇਰੇ ਕੋਲ ਅਨੇਕਾਂ ਪ੍ਰਕਾਰ ਦੇ ਪਦਾਰਥ ਆਉਂਦੇ ਨੇ ਵਸਤੂਆਂ ਆਉਂਦੀਆਂ ਹਨ
ਅਦਕ ਪੜਾਵੇ ਸ਼੍ਰੀ ਗੁਰਬਾਣੀ
ਮਾਤਾ ਜੀ ਕਹਿੰਦੇ ਬੇਟਾ ਤੂੰ ਬਾਣੀ ਪੜਿਆ ਕਰ ਮਾਤਾ ਜੀ ਨੂੰ ਕੋਲ ਬਿਠਾ ਕੇ ਨੂੰ ਬਾਣੀ ਪੜਨ ਵਾਸਤੇ ਲਾਉਂਦੇ ਨੇ
ਮਹਿਮਾ ਕੁਝ ਨਾਏ ਮਈਆਣੀ
ਔਰ ਗੁਰਬਾਣੀ ਦੀ ਮਹਿਮਾ ਇਹਨੂੰ ਜਣਾਉਂਦੇ ਨੇ ਕਿ ਗੁਰਬਾਣੀ ਦਾ ਕਿੱਡਾ ਵੱਡਾ ਮਹਾਤ ਆਤਮ ਹੈ ਕਿੱਡਾ ਵੱਡਾ ਪੁੰਨ ਹੈ
ਆਰਬਲਾ ਖੋਲਸ ਬਰਖਣ ਕੇ
ਹਰਜੀਤ ਸਿੰਘ ਦੀ ਉਮਰ ਤਕਰੀਬਨ 16 ਸਾਲਾਂ ਦੀ ਹੋ ਗਈ 16 ਵਰਸੇ ਦੀ ਉਮਰ ਹੋ ਗਈ
ਅਵਸਥਾ ਤਨ ਕੀ ਦਮਕੇ
16 ਵਰਿਆਂ ਦਾ ਹੋਇਆ ਸਰੀਰ ਤੇ ਜਵਾਨੀ ਦਮਕਣ ਲੱਗੀ ਸਰੀਰ ਤੇ ਜਵਾਨੀ ਚਮਕਣ ਲੱਗੀ
ਕਬ ਕਬ ਦਿੱਲੀ ਕੇ ਸਿੱਖ ਜਾਏ
ਉਧਰੋਂ ਦਿੱਲੀ ਦੀਆਂ ਸੰਗਤਾਂ ਵੀ ਕਦੇ ਕਦੇ ਮਥੁਰਾ ਚੱਲ ਕੇ ਆਉਂਦੀਆਂ ਹਨ
ਮਾਤਾ ਕੋ ਮਨ ਪਰ ਪਾਏ
ਦਿੱਲੀ ਤੋਂ ਆਈਆਂ ਉਹ ਸਿੱਖ ਸੰਗਤਾਂ ਮਾਤਾ ਜੀ ਨੂੰ ਮੰਨਦੀਆਂ ਨੇ ਔਰ ਮਾਤਾ ਜੀ ਦੇ ਚਰਨਾਂ ਵਿਚ ਆ ਕੇ ਨਮਸਕਾਰਾਂ ਕਰਦੀਆਂ ਨੇ
ਗੁਰੂ ਦੇਵ ਰੇ ਕੀ ਬਹੁ ਗਾਥਾ ਕਰੈ ਸੁਨਾ ਮਨ ਦੁੱਖ ਕੇ ਥਾਥਾ
ਸਤਿਗੁਰਾਂ ਦਾ ਜਿਹੜਾ ਦਿਉਰਾ ਸੀ ਨੌਵੇਂ ਪਾਤਸ਼ਾਹ ਦਾ ਉਹਦੀ ਕਥਾ ਉਹ ਮਾਤਾ ਜੀ ਨੂੰ ਸੁਣਾਉਂਦੇ ਨੇ ਦਿੱਲੀ ਦੇ ਸਿੱਖ ਬੜੇ ਦੁੱਖ ਨਾਲ ਕਿ ਮਾਤਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਸਥਾਨ ਦਾ ਭਾਰੀ ਨਿਰਾਦਰ ਹੋਇਆ
ਬੜੋ ਕੁਕਾਜ ਬੇਨਵੇ ਕਰਿਓ
ਜਿਹੜੇ ਉਹ ਬੇਨਵੇ ਫਕੀਰ ਨੇ ਉਹ ਇੰਨੇ ਸਿਰੇ ਚੜ ਗਏ ਨੇ ਉਨ੍ਹਾਂ ਨੇ ਬੜਾ ਮਾੜਾ ਕੁਕਾਜ ਮਾੜਾ ਕੰਮ ਕੀਤਾ ਹੈ
ਥਲ ਧਾਨ ਲਗ ਮੱਥਰ ਪਕ ਭਰਿਓ
ਇੰਨੀ ਈਰਖਾ ਉਨ੍ਹਾਂ ਅੰਦਰ ਭਰੀ ਹੈ ਕਿ ਈਰਖਾ ਦੇ ਨਾਲ ਉਨ੍ਹਾਂ ਨੇ ਸਤਿਗੁਰਾਂ ਦਾ ਅਸਥਾਨ ਵੀ ਢਾਣ ਤੱਕ ਗਏ ਨੇ ਔਰ ਮਹਾਰਾਜ ਜੀ ਦਾ ਅਸਥਾਨ ਢਾਇਆ ਹੈ
ਆਪ ਦਰਾਜ ਮਸੀਤ ਚਿਨਾਏ
ਔਰ ਆਪ ਅਸਥਾਨ ਸਤਿਗੁਰਾਂ ਦਾ ਢਾ ਕੇ ਉਹਦੀ ਜਗ੍ਹਾ ਤੇ ਉਨ੍ਹਾਂ ਨੇ ਮਸੀਤ ਬਣਾ ਦਿੱਤੀ ਆ ਮਸਜਿਦ ਖੜੀ ਕਰ ਦਿੱਤੀ ਹੈ
ਜਿਸ ਕੋ ਲੱਗਿਓ ਨਰਮ ਸਮਦਾਈ
ਇਹੋ ਜਿਹਾ ਮਹਾਨ ਅਸਥਾਨ ਨੌਵੇਂ ਪਾਤਸ਼ਾਹ ਦਾ ਅਸੀਂ ਬਣਾਇਆ ਸੀ ਗੁਰੂ ਕਲਗੀਧਰ ਜੀ ਦਾ ਹੁਕਮ ਪ੍ਰਾਪਤ ਕਰਕੇ ਬਹੁਤ ਸਾਰੀ ਮਾਇਆ ਉੱਥੇ ਖਰਚੀ ਸੀ
ਸ੍ਰੀ ਗੁਰੂ ਗੋਬਿੰਦ ਸਿੰਘ ਬਣਾਇਓ ਦੇ ਆਏ ਤਨ ਗਨ ਲਗਵਾਇਓ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹ ਅਸਥਾਨ ਤਿਆਰ ਕਰਵਾਇਆ ਸੀ ਆਪ ਮਹਾਰਾਜ ਜੀ ਨੇ ਆਪਣੇ ਖਜ਼ਾਨੇ ਬਹੁਤ ਸਾਰੀ ਮਾਇਆ ਦੇ ਕੇ ਉਸ ਅਸਥਾਨ ਦੀ ਸੇਵਾ ਕਰਵਾਈ ਸੀ
ਕੋ ਜਾਣੇ ਅਬ ਗੁਰੂ ਸਥਾਨ
ਹੁਣ ਕੌਣ ਜਾਣੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਜਿਹੜਾ ਐਸਾ ਸਥਾਨ ਹੈ
ਬਣੇ ਕੇ ਨਹੀਂ ਸੁਪਥਮ ਸਮਾਨ
ਇਹ ਦੁਬਾਰਾ ਬਣੇਗਾ ਕਿ ਨਹੀਂ ਬਣੇਗਾ ਹੁਣ ਇਹਦਾ ਤਾਂ ਨਹੀਂ ਨਾ ਪਤਾ ਮੁਸਲਮਾਨਾਂ ਦਾ ਰਾਜ ਹੈ ਉਨ੍ਹਾਂ ਨੇ ਢਾ ਕੇ ਮਸੀਤ ਬਣਾ ਦਿੱਤੀ ਹੈ ਹੁਣ ਮਸੀਤ ਨੂੰ ਢਾਵਾਂਗੇ ਤੇ ਦੁਬਾਰਾ ਸਥਾਨ ਬਣੇਗਾ ਨਾ ਹੁਣ ਇਸ ਕਰਕੇ ਕੀ ਜਾਣੀਏ ਕਿ ਦੁਬਾਰਾ ਸਤਿਗੁਰਾਂ ਦਾ ਅਸਥਾਨ ਬਣੇ ਜਾਂ ਨਾ ਬਣੇ
ਮਹਾਚਰਜ ਕਰਿਓ ਮਤ ਮੰਦੇ
ਮਾੜੀ ਮਤ ਵਾਲੇ ਉਨ੍ਹਾਂ ਬੇਨਵੇ ਫਕੀਰਾਂ ਨੇ ਬੜਾ ਮਾੜਾ ਕੰਮ ਕੀਤਾ ਹੈ
ਸਿੱਖ ਵੀ ਬਸ ਪੇ ਬਸ ਨਾ ਚਲੰਦੇ
ਮਾਤਾ ਜੀ ਸਿੱਖ ਵੀ ਇਹਦੇ ਵਿਚ ਬੇਬਸ ਹੋ ਗਏ ਨੇ ਜਿਨ੍ਹਾਂ ਦਾ ਕੋਈ ਬਸ ਨਹੀਂ ਚੱਲਿਆ
ਸੁਣ ਕੇ ਮਾਤ ਸੁੰਦਰੀ ਕਹੇ ਸ੍ਰੀ ਗੁਰੂ ਅਸੀ ਅਬ ਰਹੇ
ਸੁਣ ਕੇ ਮਾਤਾ ਜੀ ਬੋਲੇ ਕਹਿਣ ਲੱਗੇ ਸਿੱਖੋ ਇਹ ਦੱਸੋ ਵੀ ਸਤਿਗੁਰਾਂ ਦੇ ਵੱਡੇ ਸਤਿਗੁਰਾਂ ਦੀਆਂ ਜਿਹੜੀਆਂ ਅਸਥੀਆਂ ਨੇ ਉਹ ਉਸੇ ਜਗ੍ਹਾ ਤੇ ਨੇ ਜਾਂ ਕਿਤੋਂ ਉਥੋਂ ਪੁੱਟ ਕੇ ਕਿਤੇ ਉਨ੍ਹਾਂ ਨੇ ਦੂਰ ਕਰ ਦਿੱਤੀਆਂ ਨੇ
ਗਾਦਨ ਕਰੇ ਬਹੁਤੀ ਨੀਵੇਂ
ਜਿਹੜੀਆਂ ਮਹਾਰਾਜ ਜੀ ਦੀਆਂ ਅਸਥੀਆਂ ਸਨ ਉਹ ਬੜੀਆਂ ਡੂੰਘੀਆਂ ਥੱਲੇ ਗੱਡੀਆਂ ਹੋਈਆਂ ਸਨ
ਤਿੰਨ ਤੇ ਪੁਨ ਸਤਿਗੁਰ ਥਲ ਥੀਵੇ
ਥੱਲੇ ਮਹਾਰਾਜ ਜੀ ਦਾ ਸਥਾਨ ਬਣਿਆ ਹੋਇਆ
ਤਿੰਨ ਤੇ ਪੁਨ ਸਤਿਗੁਰ ਥਲ ਥੀਵੇ
ਨਾਲ ਹੀ ਸਤਿਗੁਰਾਂ ਦਾ ਸਥਾਨ ਜਾਣਿਆ ਜਾਂਦਾ ਹੈ
ਪੰਥ ਖਾਲਸਾ ਵਿਦ ਤੈ ਜਵੈ ਇਕ ਸਰਦਾਰ ਆਏ ਪੁਨ ਤਬੈ
ਉਹਦੇ ਨਾਲ ਹੀ ਉਹ ਸਥਾਨ ਦੁਬਾਰਾ ਪ੍ਰਗਟ ਹੋਵੇਗਾ ਜਦੋਂ ਖਾਲਸਾ ਪੰਥ ਉਤਪੰਨ ਹੋਵੇਗਾ ਇਕ ਜਰਨੈਲ ਆਵੇਗਾ ਜਿਹੜਾ ਦਿੱਲੀ ਦੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਝੁਲਾਵੇਗਾ ਉਹ ਆਵੇਗਾ ਦਿੱਲੀ ਦੇ ਜਿਤਨੇ ਗੁਰਧਾਮ ਨੇ ਚਾਹੇ ਉਹ ਗੁਰਦੁਆਰਾ ਸੀਸਗੰਜ ਸਾਹਿਬ ਹੈ ਤੇ ਚਾਹੇ ਨੌਵੇਂ ਪਾਤਸ਼ਾਹ ਦਾ ਇਹ ਦਿਉਰਾ ਰਕਾਬਗੰਜ ਸਾਹਿਬ ਹੈ ਇਹਨਾਂ ਅਸਥਾਨਾਂ ਦੀ ਸੇਵਾ ਉਹ ਕਰਾਵੇਗਾ ਉਹਦਾ ਨਾਂ ਸੀ ਜਥੇਦਾਰ ਬਘੇਲ ਸਿੰਘ ਮਾਤਾ ਜੀ ਨੇ ਬਚਨ ਕੀਤਾ ਭਵਿੱਖਤ ਬਚਨ ਕੀਤਾ ਕਿ ਉਹ ਸਰਦਾਰ ਖਾਲਸੇ ਪੰਥ ਦਾ ਬਘੇਲ ਸਿੰਘ ਆਵੇਗਾ ਔਰ ਇਸ ਅਸਥਾਨ ਦੀ ਸੇਵਾ ਕਰਵਾਵੇਗਾ
ਉਹ ਤੁਰ ਕੇਸ਼ਰ ਤੇ ਕਹਿਵਾਏ
ਬਾਦਸ਼ਾਹ ਨੂੰ ਜਿਹੜਾ ਉਸ ਵੇਲੇ ਦਾ ਹਿੰਦੁਸਤਾਨ ਦਾ ਬਾਦਸ਼ਾਹ ਹੋਵੇਗਾ ਉਹਦੇ ਕੋਲੋਂ ਹੀ ਕਹਿਵਾ ਕੇ
ਸਭ ਮਸੀਤ ਤੋਂ ਦੇ ਟਹਿਵਾਏ
ਜਿਹੜੀਆਂ ਮਸੀਤਾਂ ਗੁਰੂ ਅਸਥਾਨਾਂ ਤੇ ਬਣਵਾਈਆਂ ਹੋਈਆਂ ਨੇ ਸਾਰੀਆਂ ਢਾ ਕੇ ਉਨ੍ਹਾਂ ਤੇ ਅਸਥਾਨਾਂ ਦੇ ਉੱਤੇ ਗੁਰੂ ਸਾਹਿਬਾਂ ਦੀਆਂ ਯਾਦਗਾਰਾਂ ਕਾਇਮ ਕਰੇਗਾ
ਸਤਗੁਰ ਅਸਥੀਨ ਕਾਡ ਦਿਖਾਵੇ,
ਦਿਖਾਵੇਗਾ ਥੱਲਿਓ ਮਹਾਰਾਜ ਜੀ ਦੀਆਂ ਅਸਥੀਆਂ ਜਿਹੜੀਆਂ ਗੱਡੀਆਂ ਹੋਈਆਂ ਨੇ ਕੱਢ ਕੇ ਕਿ ਇਹ ਸਾਡਾ ਸਥਾਨ ਹੈ,
ਔਰ ਦੇਵਰਾ ਮਹਿਦ ਬਣਾਵੇ,
ਦੁਬਾਰਾ ਫਿਰ ਬੜਾ ਵੱਡਾ ਸਥਾਨ ਨੌਵੇਂ ਪਾਤਸ਼ਾਹ ਦਾ ਦੇਵਰਾ ਬਣਵਾਏਗਾ।
ਬੂਜੇ ਸਿੱਖ ਸੰਗਤ ਸਭ ਆਏ,
ਸਾਰੀਆਂ ਸਿੱਖ ਸੰਗਤਾਂ ਆ ਕੇ ਉਸ ਅਸਥਾਨ ਦੀ ਪੂਜਾ ਕਰਨਗੀਆਂ।
ਪ੍ਰਭੂ ਮਨੋਰਥ ਨਿਫਲ ਨਾ ਜਾਏ,
ਜਿਹੜਾ ਮਨੋਰਥ ਗੁਰੂ ਕਲਗੀਧਰ ਜੀ ਨੇ ਕੀਤਾ ਹੈ ਉਹ ਮਨੋਰਥ ਕਦੇ ਵਿਅਰਥ ਨਹੀਂ ਜਾ ਸਕਦਾ। ਉਹਨਾਂ ਦਾ ਮਨੋਰਥ ਸੀ ਕਿ ਨੌਵੇਂ ਪਾਤਸ਼ਾਹ ਦਾ ਸਥਾਨ ਬਣੇ ਤੇ ਉਹਨਾਂ ਦਾ ਇਹ ਮਨੋਰਥ ਜ਼ਰੂਰ ਪੂਰਾ ਹੋਵੇਗਾ।
ਸੁਣ ਦਿਲਵਾਲੀ ਹਿਰਦੈ ਅਨੰਦਤ,
ਦਿੱਲੀ ਦੇ ਦਿਲਵਾਲੀ ਸਿੱਖਾਂ ਨੇ ਜਦੋਂ ਮਾਤਾ ਜੀ ਦੇ ਬਚਨ ਸੁਣੇ ਬੜੇ ਖੁਸ਼ ਹੋਏ।
ਬਾਰ ਬਾਰ ਮਾਤਾ ਪਦ ਬੰਦਤ,
ਬਾਰ ਬਾਰ ਮਾਤਾ ਜੀ ਦੇ ਚਰਨਾਂ ਦੇ ਉੱਤੇ ਵੰਦਨਾ ਕਰਦੇ ਹਨ।
ਅਬ ਅਜੀਤ ਸਿੰਘ ਕੀਨ ਕੋ ਕਰਮ, ਪਾਏ ਸਰਾਪ ਕੋ ਪਇਓ ਬਿਸ਼ਰਮ।
ਕਹਿੰਦੇ ਹੁਣ ਇਧਰ ਹਠੀ ਸਿੰਘ ਨੇ ਜਿਹੜਾ ਕੋ ਕਰਮ ਕੀਤਾ ਹੈ ਉਹ ਸੁਣੋ ਕਿ ਜਿਸ ਕਰਕੇ ਇਹਨੂੰ ਵੀ ਮਾਤਾ ਜੀ ਦਾ ਸਰਾਪ ਹੋਇਆ। ਹਠੀ ਸਿੰਘ ਨੇ ਵੀ ਪਿਓ ਵਾਲੀਆਂ ਕਰਤੂਤਾਂ ਫੜ ਲਈਆਂ ਤੇ ਪਿਤਾ ਵਾਲੀਆਂ ਜਿਹੜੀਆਂ ਆਦਤਾਂ ਸਾਨੂੰ ਇਹਨੇ ਵੀ ਧਾਰਨ ਕਰ ਲਈਆਂ। ਹੁਣ ਇਹਨੇ ਜਿਹੜਾ ਕੁਕਰਮ ਕੀਤਾ ਉਹ ਸੁਣੋ।
ਹਠੀ ਸਿੰਘ ਪਤ ਪਤ ਗੁਰਬਾਨੀ,
ਗੁਰਬਾਣੀ ਪੜਨ ਲੱਗਾ ਹੈ, ਗੁਰਬਾਣੀ ਪੜਦਾ ਹੈ। ਜਿਹੜੀ ਸਤਿਗੁਰਾਂ ਦੀ ਬਾਣੀ ਹੈ ਉਹ ਬਾਣੀ, ਕਿਉਂਕਿ ਮਾਤਾ ਜੀ ਕਹਿੰਦੇ ਸਰ ਬਾਣੀ ਪੜਿਆ ਕਰ, ਤੇ ਉਹ ਬੈਠ ਕੇ ਗੁਰਬਾਣੀ ਪੜਦਾ ਹੈ।
ਮੈਂ ਵੀ ਕਰੋ ਕਾਮਨਾ ਠਾਨੀ,
ਹੁਣ ਹਠੀ ਸਿੰਘ ਦੇ ਮਨ ਚ ਕਾਮਨਾ ਹੋਈ ਕਿ ਮੈਂ ਵੀ ਗੁਰਬਾਣੀ ਰਚਾਂ। ਸਤਿਗੁਰਾਂ ਦੀ ਬਾਣੀ ਪੜ ਪੜ ਕੇ ਨਾ ਇਹਦੇ ਮਨ ਚ ਖਿਆਲ ਆਇਆ, ਵੇਖੋ ਵੀ ਉਹਨਾਂ ਦੀ ਬਾਣੀ ਕਰਕੇ ਉਹਨਾਂ ਦੀ ਪੂਜਾ ਹੁੰਦੀ ਹੈ ਤੇ ਮੈਂ ਵੀ ਬਾਣੀ ਰਚਾਂ ਤੇ ਮੇਰੀ ਵੀ ਪੂਜਾ ਹੋਵੇ। ਏਦਾਂ ਦੀ ਕਾਮਨਾ ਹਠੀ ਸਿੰਘ ਨੇ ਕੀਤੀ।
ਪਚ ਬੋ ਰਹਿ ਨਾ ਪਦ ਬਣੇ ਆਵੇ,
ਬਥੇਰੇ ਨੇ ਯਤਨ ਕੀਤੇ ਬਾਣੀ ਲਿਖਣ ਵਾਸਤੇ ਪਰ ਬਾਣੀ ਰਚੀ ਨਾ ਗਈ, ਸ਼ਬਦ ਜਿਹੜੇ ਇਹਦੇ ਕੋਲੋਂ ਬਣਾਏ ਹੀ ਨਾ ਗਏ। ਜਿਵੇਂ ਗੁਰਬਾਣੀ ਦੇ ਸ਼ਬਦ ਹੁੰਦੇ ਨੇ ਉਦਾਂ ਦੇ ਸ਼ਬਦ ਇਹ ਬਣਾ ਹੀ ਨਾ ਸਕਿਆ। ਉਹ ਤਾਂ ਤੁਰਕੀ ਬਾਣੀ ਹੈ, ਤੁਰਕੀ ਬਾਣੀ ਦੇ ਬਰਾਬਰ ਇਹਦੀ ਬਾਣੀ ਕਿਵੇਂ ਹੋ ਸਕਦੀ ਸੀ। ਛੰਦ ਰਚਦਾ ਪਦ ਬਣਾਉਂਦਾ ਪਰ ਗੁਰੂ ਕੀ ਬਾਣੀ ਵਰਗੇ ਉਹ ਛੰਦ ਨਹੀਂ ਲੱਗਦੇ।
ਲਿਖਤ ਵਿਚਾਰਤ ਸਮਾਂ ਬਿਤਾਵੇ,
ਇਹਦਾ ਲਿਖਦਿਆਂ ਵਿਚਾਰਦਿਆਂ ਸਮਾਂ ਬਤੀਤ ਕਰਦਾ ਹੈ।
ਜਬ ਕਰ ਰਹੇ ਹੋ ਸ਼ਬਦ ਨਾ ਬਣਿਓ,
ਜਦੋਂ ਇਹ ਰਚਣ ਲੱਗਾ ਨਾ ਛੰਦ ਬਣਾਉਂਦਾ ਸ਼ਬਦ ਬਣਾਉਂਦਾ ਪਰ ਇਹਦੇ ਕੋਲੋਂ ਸ਼ਬਦ ਨਾ ਰਚਿਆ ਗਿਆ, ਆਖਿਰਕਾਰ ਇਹਦੇ ਕੋਲੋਂ ਸ਼ਬਦ ਨਾ ਬਣਾਇਆ ਗਿਆ।
ਤਬ ਸੋ ਲਿਖਿਓ ਗੁਰੂ ਜੋ ਭਨਿਓ,
ਕਹਿੰਦੇ ਫਿਰ ਇਹਨੇ ਉਹੀ ਸ਼ਬਦ ਜਿਹੜਾ ਗੁਰਬਾਣੀ ਵਿਚ ਲਿਖਿਆ ਹੋਇਆ ਸੀ ਨਾ ਉਹੀ ਸ਼ਬਦ ਲਿਖ ਦਿੱਤਾ, ਗੁਰਬਾਣੀ ਦੇ ਹੀ ਸ਼ਬਦ ਜਿਹੜੇ ਸਾਨੂੰ ਲਿਖ ਦਿੱਤੇ।
ਜਿਸ ਮੈਂ ਸ਼੍ਰੀ ਨਾਨਕ ਕੋ ਨਾਮ,
ਸਤਿਗੁਰਾਂ ਦੇ ਸ਼ਬਦ ਵਿਚ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਮੋਹਰ ਆਉਂਦੀ ਹੈ। ਅਖੀਰ ਵਿਚ ਜਦੋਂ ਸ਼ਬਦ ਸਮਾਪਤ ਹੁੰਦਾ ਉਥੇ ਨਾਨਕ ਪਦ ਦੀ ਵਰਤੋਂ ਹੁੰਦੀ ਹੈ।
ਸੋਨੇ ਲਿਖਤ ਭਇਓ ਤਿਸ ਠਾਮ,
ਇਹਨੇ ਕੀ ਕੀਤਾ ਵੀ ਜਿੱਥੇ ਨਾਨਕ ਸ਼ਬਦ ਆਉਂਦਾ ਉਥੋਂ ਨਾਨਕ ਸ਼ਬਦ ਕੱਟ ਦਿੱਤਾ, ਬਾਕੀ ਸਾਰਾ ਸ਼ਬਦ ਉਹੀ ਰੱਖਿਆ ਗੁਰਬਾਣੀ ਦਾ। ਆਪਣੇ ਆਪ ਤਾਂ ਪਹਿਲਾਂ ਰਚਿਆ ਨਹੀਂ ਗਿਆ, ਇਹਨੇ ਆਖਿਆ ਚਲੋ ਆਹ ਕੰਮ ਕਰਦੇ ਆ ਵੀ ਜਿਹੜੀ ਗੁਰਬਾਣੀ ਦਾ ਹੀ ਸ਼ਬਦ ਲਿਖ ਕੇ ਜਿੱਥੇ ਨਾਨਕ ਪਦ ਆਉਂਦਾ ਉਹ ਨਾਨਕ ਪਦ ਲਿਖਣ ਦੀ ਬਜਾਏ ਉਥੋਂ ਕੱਟ ਦਿੱਤਾ।
ਆਪਣੋ ਨਾਮ ਤਾਂ ਲਿਖ ਦੀਨ, ਸਿੱਖਣ ਪਾਤ ਸੁਨਾਵਨ ਕੀਨ,
ਉੱਥੇ ਨਾਨਕ ਪਦ ਦੀ ਜਗ੍ਹਾ ਦੇ ਉੱਤੇ ਇਹਨੇ ਆਪਣਾ ਨਾਮ ਲਿਖ ਦਿੱਤਾ ਹਠੀ ਸਿੰਘ, ਆਪਣਾ ਨਾਂ ਲਿਖ ਦਿੱਤਾ ਤੇ ਏਦਾਂ ਸ਼ਬਦ ਲਿਖ ਕੇ ਫਿਰ ਸਿੱਖਾਂ ਨੂੰ ਸੁਣਾਉਣ ਲੱਗ ਪਿਆ। ਕਹਿੰਦਾ ਸਿੱਖੋ ਵੇਖੋ ਮੈਂ ਬਾਣੀ ਬਣਾਈ ਹੈ, ਵੇਖੋ ਮੈਂ ਸ਼ਬਦ ਰਚਿਆ ਹੈ।
ਕੀਰਤਕ ਦਿਵਸ ਕਰਤੇ
ਮਮਯੋ, ਇਹਦਾ ਕਈ ਦਿਨ ਏਦਾਂ ਹੀ ਕਰਦਾ ਰਿਹਾ। ਗੁਰੂ ਸਾਹਿਬ ਦੇ ਸ਼ਬਦ ਜਿਹੜੇ ਨੇ ਉਹ ਲਿਖਦਾ, ਅਖੀਰ ਦੇ ਵਿਚ ਜਿੱਥੇ ਨਾਨਕ ਪਾਦ ਆਉਂਦਾ ਉਥੇ ਆਪਣਾ ਨਾਮ ਲਿਖ ਦਿੰਦਾ।
ਇੱਕ ਸਿੱਖ ਨਿਕਟ ਮਾਤ ਕੋ ਕਹਿਓ,
ਏਦਾਂ ਦਾ ਇਹ ਕੰਮ ਕਰਨ ਲੱਗ ਪਿਆ ਹਠੀ ਸਿੰਘ ਤੇ ਇੱਕ ਸਿੱਖ ਨੂੰ ਬੜਾ ਦੁੱਖ ਲੱਗਾ ਵੀ ਸਤਿਗੁਰਾਂ ਦੀ ਬਾਣੀ ਵਿਚ ਰਲਗੜ ਕਰ ਰਿਹਾ, ਆਪਣਾ ਨਾਂ ਲਿਖ ਦਿੰਦਾ ਵਿਚ ਤੇ ਕਹਿੰਦਾ ਮੈਂ ਬਣਾਇਆ ਸ਼ਬਦ ਮੈਂ ਉਚਾਰਨ ਕੀਤਾ। ਤੋ ਇੱਕ ਸਿੱਖ ਉਸ ਵੇਲੇ ਫਿਰ ਮਾਤਾ ਜੀ ਦੇ ਕੋਲ ਗਿਆ,
ਸ਼੍ਰੀ ਨਾਨਕ ਕੋ ਨਾਮ ਹਟਾਏ ਜਿਸ ਸਾਲ ਆਪਣੋ ਲਿਖਿਆ ਬਣਾਏ।
ਉਹਨੇ ਜਾ ਕੇ ਮਾਤਾ ਜੀ ਨੂੰ ਦੱਸਿਆ, ਮਾਤਾ ਜੀ ਹਠੀ ਸਿੰਘ ਇਹ ਕੰਮ ਕਰ ਰਿਹਾ ਕਿ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਨਾਂ ਆਉਂਦਾ ਸ਼ਬਦ ਵਿਚ ਉਥੇ ਹਟਾ ਕੇ अपना नाम लिख रहा है।
सिखन को उपदेशत पीर,
फिर वो शब्द सिखा नु सुना के उना नु उपदेश दिंदा है।
इस विद पढ़ो लिखो वो बीर,
और कहंदा इस तरह पढ़ो और इस तरह लिखिया करो, एदा सिखा नु लिखा रहा है।
संत सुंदरी निकट आकारा,
सुन के माता सुंदरी जी ने अठी सिंह नु कोल बुलाया।
सरजै रिश्ते बाके विचारा,
माता जी ने नु वरजिया, रोस विच आए माता जी के गुरु साहब दी बाणी नाल बाबे राम राय ने एक पंक्ति बदली सी, एक अखर बदलिया सी, ते उन्हूं गुरु साहब ने छेक दिता सी, ते इन्हें भी कोई माड़ा छोटा काम माड़ा नहीं कीता, बड़ा माड़ा काम कीता गुरु साहब दी बाणी नाल छेड़छाड़ करके।
सरजत रिश्ते बात उचारा,
गुस्से विच इन्हूं वरजदिया माता जी बोले,
ए क्या कीन कुमत तै तारे, श्री सतगुर महिमा न बिचारे।
ओ हठी सिंह की कीता तू कुमत धारण कीती है, तू सतगुरु सच्चे पातशाह जी महाराज जी दी वड्डी भारी महिमा नु नहीं बिचारिया।
जोत जागती जाहर जिनके,
जाहर जोत जगत विच जागदी है, प्रगट है।
जो कुंटन में महिमा तिनके,
सारा कुंटा विच जिन्हां दी महिमा पसरी हुई है।
जे सिमरै सिख तर तर भाई,
जेड़े गुरु के सिख ने वो भावना धार धार के सिमरदे ने गुरबाणी नो,
पुर मैं कारज होए साए,
जेड़े कारज लई पुरना करदे ने वो कारज उन्हां दे पूर्ण हुंदे ने और सतगुरु जी सहायता करदे ने।
तिनको नाम हटावन करै, तहां मूड लिख अपनो तरै।
मूर्खा ऐसे गुरु नानक पातशाह दा नां हटा के तू उत्थे अपना नां लिख रहे हैं, ए बड़ी बड़ी मूर्खता कर रहे हैं।
पठनहार जो है सिख सियाने,
गुरबाणी पढ़न वाले सिख ने, गुरबाणी दे अभ्यासी सियाने सिख ने,
सो क्या ने परख कर जाना,
उन्हां नूं पता ना लगेगा कि जदों तू अपना विच नां लिखेगा उन्होंने पहला पछाण जाना भी इन्हें विच अपना नां लिखा गुरु नानक साहब दा नां कढ के।
निंदा तेरी करै तो कर्मी,
तो कर्मिया तेरी निंदा करनगे फिर वो सिख, तेनू माड़ा कहनगे कि हठी सिंह ने माड़ा कीता है।
चाहत चातर बनियो बिशर्मी,
बिशर्मी धारण करके तू चलाक बनना चाहना, तू चातर बनना चाहना है।
सुन पिक सीस निवावै जिनको,
जिन्हां दा नां सुन के जिन्हां अगे सही सतगुरु जी दा नां लैके सीस झुकाउंदे ने सिख,
शुभ मत लिखै महात्म तिनको,
वो जानदे ने शुभ मत दा महात्म की है।
पालियो नीट नीट लक ईट,
हठी सिंह मैं तेनू पालिया, तेनू बड़े प्यार नाल परवरिश कीती है।
बड़ो ए निकथियो अस ठीठ,
पर तू वड्डा हो के एहो जा ठीठ दिख लिया, एहो जा माड़ा भैड़ा काम कर रहे हैं।
इत्यादिक दुर्बाक कनेरे,
माता जी ने रोस विच आके बोल कहे हन,
कह कर तर्जन कीन बडेरे,
ओले नू वरजिया इनू तरजिया रोकिया है।
संत अधी सिंह करत बतावन,
हठी सिंह फिर अगो सुन के माता जी नू कहन लगा,
मैं तो कीनो नहीं बनामन,
दादा ना माता जी मैं ता नहीं ऐसा काम कीता, मैं ता नवे शब्द बनाए ने अपने, मैं ऐसा काम नहीं कीता जो तुसी कह रहे हो।
संत मात जी तुमरे पास,
कहन लगा माता जी सुनो तुहाडे कोल,
करियो किसूने कोल प्रकाश,
किसे ने आके तुहाडे कोल झूठ बोलिया, मैं नहीं एदां दा काम कीता।
इम कह टिकते उठ कर गए हो,
एदां कह के हठी सिंह माता जी कोल उठ के चला गया।
मात बिरदा लक गर्भत पयो,
और माता जी नू बिरद जान के बड़ा हंकार दे विच आया होया हठी सिंह।
मात बिरदा लक गर्भत पयो,
माता जी ने जान लिया के ए हंकार दे विच आ गया हठी सिंह।
वरजियो कछू न मन मैं आना,
मैं इनू वरजिया ਰੋਕਿਆ ਪਰ ਇਹਨੇ ਆਪਣੇ ਮਨ ਦੇ ਵਿੱਚ ਕੁਝ ਨਹੀਂ ਆਉਣ ਦਿੱਤਾ।
ਤਿਮਹੀ ਬੋਰ ਕਰਨ ਕੋ ਠਾਨਾ,
ਫਿਰ ਵੀ ਉਸੇ ਤਰ੍ਹਾਂ ਹੀ ਕਰਨ ਲੱਗਾ, ਉਸੇ ਤਰ੍ਹਾਂ ਹੀ ਕਰਨਾ ਚਾਹੁੰਦਾ ਜੋ ਪਹਿਲਾਂ ਕੀਤਾ।
ਆਪਣੇ ਨਾਮ ਗੁਰ ਸ਼ਬਦ ਮਜਾਰਾ,
ਆਪਣਾ ਨਾਮ ਸਤਿਗੁਰਾਂ ਦੇ ਸ਼ਬਦ ਦੇ ਵਿੱਚ ਲਿਖਦਾ ਹੈ।
ਲਿਖੇ ਸੁਣਾਵੇ ਅਨੇਕ ਪ੍ਰਕਾਰਾ,
ਲਿਖ ਕੇ ਫਿਰ ਸਿੱਖਾਂ ਨੂੰ ਸੁਣਾਉਂਦਾ, ਉਹਨਾਂ ਨੂੰ ਉਪਦੇਸ਼ ਦਿੰਦਾ ਵੀ ਇਹ ਸ਼ਬਦ ਪੜਿਆ ਕਰੋ।
ਸੁਣ ਸੁਣ ਮਾਤ ਖਿਜਿਆ ਬੋ ਬਾਰੇ,
ਸੁਣ ਕੇ ਮਾਤਾ ਜੀ ਬੜਾ ਖਿਜਦੇ ਨੇ, ਕਿਉਂਕਿ ਇਹ ਬਾਦ ਨਹੀਂ ਆਇਆ ਇਹ ਆਦਤਾਂ ਤੋਂ, ਫਿਰ ਉਸੇ ਤਰ੍ਹਾਂ ਹੀ ਕਰ ਰਿਹਾ, ਮਾਤਾ ਜੀ ਦਾ ਆਖਾ ਨਹੀਂ ਮੰਨਿਆ।
ਵਰਜਿਤ ਤਰਜਿਤ ਦੇ ਕਰ ਗਾਰੇ,
ਮਾਤਾ ਜੀ ਬਥੇਰਾ ਵਰਜਦੇ ਨੇ ਬਥੇਰਾ ਤਰਜਦੇ ਨੇ ਪਰ ਇਹ ਨਹੀਂ ਮੁੜਿਆ।
ਤੋ ਪਿਤ ਕਰ ਤੋ ਕਰਮ ਜੈਸੇ ਜਾਨਿਓ ਨਿਸ਼ਚੈ ਤੂੰ ਹੋਏ ਤੈਸੇ,
ਤੇਰਾ ਪਿਓ ਅਜੀਤ ਸਿੰਘ ਜੋ ਕਰਦਾ ਸੀ ਤੂੰ ਵੀ ਉਹੀ ਕੁਝ ਕਰਨਾ, ਮੈਨੂੰ ਪੱਕਾ ਹੋ ਗਿਆ ਕਿ ਤੂੰ ਵੀ ਆਪਣੇ ਪਿਓ ਵਾਲੀਆਂ ਆਦਤਾਂ ਤੇ ਕਰਤੂਤਾਂ ਧਾਰਨ ਕਰਨੀਆਂ ਨੇ।
ਕਿਉਂ ਨਾ ਵਿਚਾਰਤ ਕਿਆ ਗਤ ਹੋਈ,
ਉਹ ਨਹੀਂ ਵਿਚਾਰ ਕਰਦਾ ਵੀ ਤੇਰੇ ਪਿਓ ਦੀ ਕੀ ਹਾਲਤ ਹੋਈ ਸੀ ਦਿੱਲੀ ਦੇ ਬਾਜ਼ਾਰਾਂ ਵਿੱਚ।
ਨਿਤ ਪ੍ਰਤ ਮੋਏ ਦੁਖਾਵਤ ਸੋਏ,
ਮੈਨੂੰ ਦੁਖਾਉਂਦਾ ਸੀ ਰੋਜ਼ ਤੇ ਹੁਣ ਤੂੰ ਵੀ ਦੁਖਾਣਾ ਸ਼ੁਰੂ ਕਰ ਦਿੱਤਾ।
ਸਿੰਘ ਹੱਥ ਧਰੇ ਬਡੇਰਾ,
ਮਾਤਾ ਜੀ ਨੇ ਬਚਨ ਕਹੇ ਪਰ ਹਠੀ ਸਿੰਘ ਨਾ ਵੀ ਹਠੀ ਸਿੰਘ ਤੇ ਹਠੀਆ, ਮਾਤਾ ਜੀ ਦਾ ਕਹਿਣਾ ਨਹੀਂ ਮੰਨਦਾ।
ਨਹੀਂ ਤਰਿਓ ਸਮਝਾਏ ਕਨੇਰਾ,
ਸਮਝਾਇਆ ਮਾਤਾ ਜੀ ਨੇ ਪਰ ਇਹ ਨਹੀਂ ਟਲਿਆ, ਬਾਦ ਨਹੀਂ ਆਇਆ।
ਵਿਕਤ ਮਾਤ ਕੇ ਕਵ ਕਵ ਆਵੇ,
ਕਦੇ ਕਦੇ ਹੁਣ ਮਾਤਾ ਜੀ ਦੇ ਕੋਲ ਚੱਲ ਕੇ ਆਉਂਦਾ।
ਮਨ ਭਾਵਤ ਕਰਤੂਤ ਕਮਾਵੇ,
ਮਨ ਭਾਉਂਦੀਆਂ ਕਰਤੂਤਾਂ ਕਰਦਾ, ਮਨ ਭਾਉਂਦੇ ਕੰਮ ਕਰਦਾ ਹੈ।
ਮਾਤ ਸੁੰਦਰੀ ਦੁਖ ਬਿਸਾਲੀ,
ਮਾਤਾ ਜੀ ਬੜੇ ਦੁਖੀ ਹੁੰਦੇ ਨੇ ਇਹਦੀਆਂ ਕਰਤੂਤਾਂ ਸੁਣ ਸੁਣ ਕੇ।
ਅਨਲੀਨ ਮਨ ਖੋਟ ਕੁਚਾਲੀ,
ਮਾਤਾ ਜੀ ਨੇ ਜਾਣ ਲਿਆ ਵੀ ਇਹਨੇ ਨੀ ਸੁਧਰਨਾ, ਆਪਣੇ ਪਿਓ ਵਾਂਗੂ ਇਹ ਵੀ ਖੋਟਾ ਹੈ।
ਸਹਿ ਨਾ ਸਕੈ ਕਰਤੂਤ ਘੁਟਾਲੀ,
ਜਿੱਦਾਂ ਦੇ ਕੰਮ ਕਰ ਰਿਹਾ ਗੁਰਮਤ ਤੋਂ ਬਾਹਰ ਚੱਲ ਕੇ ਉਹ ਮਾਤਾ ਜੀ ਕੋਲੋਂ ਸਹਿ ਨਹੀਂ ਜਾ ਰਹੇ।
ਰਿਸੈ ਚਲੈ ਬਸਤੀ ਸੁਨਾਲੀ,
ਮਾਤਾ ਜੀ ਗੁੱਸੇ ਵਿੱਚ ਆ ਕੇ ਖਿਜਦੇ ਵੀ ਨੇ ਪਰ ਹਠੀ ਸਿੰਘ ਤੇ ਮਾਤਾ ਦਾ ਕੋਈ ਵਸ ਨਹੀਂ ਚੱਲਦਾ, ਉਹ ਕਹਿਣਾ ਨਹੀਂ ਮੰਨਦਾ।
ਹਮ ਅਜੀਤ ਸਿੰਘ ਕੇ ਤੇ ਮਾਨਾ,
ਮਾਤਾ ਜੀ ਨੇ ਹੁਣ ਪੱਕਾ ਜਾਣ ਲਿਆ ਵੀ ਆਪਣੇ ਪਿਓ ਅਜੀਤ ਸਿੰਘ ਦਾ ਹੀ ਦੂਜਾ ਰੂਪ ਹੈ।
ਕਰਿਓ ਸਨੇਹ ਦੇ ਤੇ ਹਾਨਾ,
ਮਾਤਾ ਜੀ ਨੇ ਹੁਣ ਇਹਦੇ ਪ੍ਰਤੀ ਆਪਣੇ ਮਨ ਚੋ ਸਨੇਹ ਖਤਮ ਕਰ ਦਿੱਤਾ, ਇਹਦੇ ਨਾਲ ਉਹ ਮੋਹ ਜਿਹੜਾ ਸੀ ਉਹ ਤੋੜ ਲਿਆ, ਸਨੇਹ ਤੋੜ ਲਿਆ।
ਕੋਪ ਕਰੇ ਤੂੰ ਮਾਨੈ ਨਾਈ,
ਹੁਣ ਉਹ ਗੁੱਸਾ ਕਰਦਾ, ਮਾਤਾ ਜੀ ਗੁੱਸਾ ਕਰਦੇ ਨੇ ਉਹ ਨਹੀਂ ਮੰਨਦਾ।
ਚਲੋ ਜਾਓ ਦਿੱਲੀਪੁਰ ਮਾਈ,
ਹੁਣ ਮਾਤਾ ਜੀ ਸੋਚਣ ਲੱਗੇ ਕਿ ਮੈਂ ਇਹ ਮਥੁਰਾ ਛੱਡ ਕੇ ਦਿੱਲੀ ਵਾਪਸ ਚਲੀ ਜਾਵਾਂ, ਇੱਥੇ ਹੁਣ ਕੀ ਰਹਿ ਕੇ ਕਰਨਾ, ਹਠੀ ਸਿੰਘ ਆਖੇ ਨਹੀਂ ਲੱਗਦਾ, ਬਚਨ ਨਹੀਂ ਮੰਨਦਾ, ਤੇ ਮੈਂ ਇਹ ਦਿੱਲੀ ਛੱਡ ਕੇ ਵਾਪਸ ਮਥੁਰਾ ਛੱਡ ਕੇ ਦਿੱਲੀ ਚਲੀ ਜਾਵਾਂ।
ਕਦੇ ਉਸ ਵਿਚਾਰ ਨ ਕਰੀ,
ਕਈ ਦਿਨ ਮਾਤਾ ਜੀ ਨੇ ਆਪਣੇ ਹਿਰਦੇ ਚ ਵਿਚਾਰ ਕੀਤੀ,
ਯਾਰ ਹੋਏ ਸੰਦਨ ਪਰ ਚਰੀ।
ਆਖਿਰਕਾਰ ਮਾਤਾ ਜੀ ਨੇ ਤਿਆਰੀ ਕੀਤੀ, ਰੱਥ ਤੇ ਸਵਾਰ ਹੋਏ, ਮਥੁਰਾ ਤੋਂ ਚੱਲ ਪਏ।
ਹੱਥ ਜੋੜ ਪੁਨਰੇ ਹੋ ਹਟਾਏ,
ਹਠੀ ਸਿੰਘ ਆਇਆ ਮਾਤਾ ਕੋਲ ਹੱਥ ਜੋੜ ਕੇ ਬੇਨਤੀ ਕੀਤੀ, ਰੋਕਿਆ ਵੀ ਇਹਨੇ ਮਾਤਾ ਜੀ ਨੂੰ, ਮਾਤਾ ਜੀ ਨਾ ਜਾਓ,
ਮਾਤ ਨਾ ਠੀਕ ਨਹੀਂ ਰਿਸ ਪਾਏ।
ਮਾਤਾ ਜੀ ਦੇ ਆਖੇ ਨਹੀਂ ਲੱਗੇ, ਨਹੀਂ ਰੁਕੇ, ਕਹਿੰਦੇ ਤੂੰ ਸਾਡਾ ਬਚਨ ਨਹੀਂ ਮੰਨਦਾ, ਅਸੀਂ ਕਿਉਂ ਮੰਨੀਏ। ਉਹ ਮਾਤਾ ਜੀ ਨੇ ਇਹਦਾ ਕਿਹਾ ਨਹੀਂ ਮੰਨਿਆ।
ਚੱਲ ਕਰ ਪੰਥੀ ਉਲੰਘਤ ਸਾਰੇ,
ਮਾਤਾ ਜੀ ਸਾਰਾ ਪੈਂਡਾ ਲੰਘ ਕੇ ਮਥੁਰਾ ਤੋਂ ਦਿੱਲੀ ਆ ਗਏ।
ਸੰਗਤ ਆਈ ਸੁਣਤੇ ਅਗਾਰੇ,
ਸੰਗਤ ਨੂੰ ਪਤਾ ਲੱਗਾ ਕਿ ਮਾਤਾ ਜੀ ਆਏ ਨੇ, ਸੰਗਤ ਬੜੇ ਚਾਓ ਨਾਲ ਬੜੇ ਹੁਮਾ ਨਾਲ ਮਾਤਾ ਜੀ ਦੇ ਸਵਾਗਤ ਵਾਸਤੇ ਅੱਗੇ ਆਈ।
ਉਹ ਸਨਮਾਨ ਸਹਿਤ ਲੈ ਗਈ,
ਬੜਾ ਭਾਰੀ ਸਨਮਾਨ ਤੇ ਸਤਿਕਾਰ ਕਰਕੇ ਮਾਤਾ ਜੀ ਨੂੰ ਦਿੱਲੀ ਵਿੱਚ ਲੈ ਕੇ ਗਏ।
ਕੋਰਨ ਬੰਧਨ ਕਈ,
ਅਨੇਕਾਂ ਪ੍ਰਕਾਰ ਦੀਆਂ ਕੋਰਾ ਤੇ ਪਿਟਾਵਾਂ ਮਾਤਾ ਜੀ ਦੇ ਚਰਨਾਂ ਵਿੱਚ ਭੇਟ ਕੀਤੀਆਂ ਸਿੱਖਾਂ ਨੇ।
ਆਪਣੇ ਘਰ ਮੈਂ ਪਰਵਿਸ਼ੀ ਜਾਏ,
ਮਾਤਾ ਜੀ ਦਾ ਘਰ ਤਾਂ ਦਿੱਲੀ ਚ ਬਣਿਆ ਹੀ ਹੋਇਆ ਸੀ, ਉਥੇ ਮਾਤਾ ਜੀ ਆਪਣੇ ਮਹਿਲਾਂ ਵਿਚ ਆਪਣੇ ਘਰ ਵਿਚ ਆ ਕੇ ਪ੍ਰਵੇਸ਼ ਕੀਤਾ ਹੈ।
ਦਰਸ਼ਨ ਕਰੇ ਸਿੱਖ ਸਮੁਦਾਏ,
ਸਾਰੀਆਂ ਸਿੱਖ ਸੰਗਤਾਂ ਮਾਤਾ ਜੀ ਦੇ ਦਰਸ਼ਨ ਕਰਦੀਆਂ ਹਨ।
ਆਯੁਧ ਖਸ਼ਟ ਗੁਰੂ ਕੇ ਜੋ,
ਜਿਵੇਂ ਪਾਤਸ਼ਾਹ ਦੇ ਜਿਹੜੇ ਸ਼ਸਤਰ ਦਸਵੇਂ ਪਾਤਸ਼ਾਹ ਨੇ ਦਿੱਤੇ ਸਨ ਮਾਤਾ ਸਾਹਿਬ ਦੇਵਾਂ ਜੀ ਨੂੰ, ਮਾਤਾ ਸੁੰਦਰੀ ਜੀ ਦੇ ਕੋਲ ਨੇ।
ਆਮੇ ਸੰਗ ਪੂਜ ਤਿੰਨ,
ਮਾਤਾ ਜੀ ਨੇ ਨਾਲ ਹੀ ਲਿਆਂਦੇ ਨੇ ਔਰ ਉਹਨਾਂ ਦੀ ਪੂਜਾ ਮਾਤਾ ਜੀ ਕਰਦੇ ਨੇ ਔਰ ਸੰਗਤ ਵੀ ਕਰਦੀ ਹੈ।
ਰਾਜਾ ਰਾਮ ਸੁਸ਼ਾ ਵਜ਼ੀਰ।
ਦਿੱਲੀ ਵਿੱਚ ਇੱਕ ਰਾਜਾ ਰਾਮ ਨਾਮ ਦਾ ਵਜ਼ੀਰ ਸੀ ਜਿਹੜਾ ਬਾਦਸ਼ਾਹ ਦਾ।
ਸੁਣ ਕਰ ਆਏ ਸੁੰਦਰੀ ਤੀਰ।
ਰਾਜੇ ਰਾਮ ਵਜ਼ੀਰ ਨੂੰ ਪਤਾ ਹੈ ਮਾਤਾ ਜੀ ਦਾ ਸ਼ਰਧਾਲੂ ਸੀ ਕਿ ਮਾਤਾ ਜੀ ਆਏ ਨੇ, ਚੱਲ ਕੇ ਮਾਤਾ ਜੀ ਨੂੰ ਮਿਲਣ ਆਇਆ।
ਗਏ ਦਰਬ ਬੰਦਨ ਬੋਕੀਨ,
ਆਇਆ ਭੇਟ ਕਰਕੇ ਮਾਤਾ ਜੀ ਦੇ ਚਰਨਾਂ ਵਿੱਚ ਨੇ ਵੰਦਨਾ ਕੀਤੀ।
ਖੁਸ਼ੀ ਕਰ ਆਸ਼ਕ ਦੀਨ,
ਮਾਤਾ ਜੀ ਨੇ ਵੀ ਬੜੀ ਖੁਸ਼ੀ ਕਰਕੇ ਇਹਨੂੰ ਆਸ਼ੀਰਵਾਦ ਦਿੱਤੀ।
ਪੂਰਬ ਕੇ ਪ੍ਰਸੰਗ ਪੁਨ ਕਹੇ,
ਜਿਹੜੇ ਪਹਿਲਾਂ ਦੇ ਪ੍ਰਸੰਗ ਹੋਏ ਬੀਤੇ ਸਨ ਉਹਨਾਂ ਦੀਆਂ ਗੱਲਾਂ ਚੱਲੀਆਂ।
ਕਹਾ ਜੀਤ ਸਿੰਘ ਮ੍ਰਿਤੂ ਲਏ,
ਰਾਜਾ ਰਾਮ ਵਜ਼ੀਰ ਬੋਲਿਆ, ਕਹਿਣ ਲੱਗਾ ਵੇਖੋ ਜੀ ਅਜੀਤ ਸਿੰਘ ਨੇ ਕਿਹੋ ਜਿਹਾ ਮਾੜਾ ਕੰਮ ਕੀਤਾ, ਕਿਵੇਂ ਉਹਦੀ ਮੌਤ ਹੋਈ।
ਹੁਣ ਹਰ ਤੋਂ ਮਿਟਤ ਨਾ ਕਬੈ,
ਮਾਤਾ ਜੀ ਜਿਹੜੀ ਹੋਣੀ ਆ ਉਹ ਨੀ ਮਿਟਿਆ ਕਰਦੀ।
ਬੁੱਧ ਬਲ ਤੇ ਪ੍ਰਿਆਸ ਕਰ ਸਮੈ,
ਜਿੰਨਾ ਮਰਜ਼ੀ ਕੋਈ ਬੁੱਧੀ ਦਾ ਜ਼ੋਰ ਲਾ ਲਵੇ, ਬਲ ਲਾ ਲਵੇ, ਪਰ ਜਿਹੜੀ ਹੋਣੀ ਹੈ ਉਹ ਵਰਤ ਕੇ ਰਹਿੰਦੀ ਹੈ।
ਹੁਣ ਮਾਤਾ ਨੇ ਭਨਿਓ ਬਿਰਤੰਤ,
ਮਾਤਾ ਜੀ ਬੋਲੇ ਕਹਿਣ ਲੱਗੇ,
ਮੁਝ ਕੋ ਸੰਕਟ ਰੇ ਅਨੰਤ,
ਕਹਿਣ ਲੱਗੇ ਮਾਤਾ ਜੀ ਤੇ ਰਾਜਾ ਰਾਮ ਮੈਨੂੰ ਅਨੇਕਾਂ ਪ੍ਰਕਾਰ ਦੇ ਸੰਕਟ ਰਹੇ ਨੇ।
ਲੜ ਕਰ ਜਬ ਅਜੀਤ ਸਿੰਘ ਮਾਰਾ,
ਜਦੋਂ ਅਜੀਤ ਸਿੰਘ ਲੜ ਕੇ ਮਾਰਿਆ ਗਿਆ,
ਪਿੱਛੇ ਲੁੱਟਿਓ ਮੋਏ ਕਰ ਸਾਰਾ,
ਮੇਰਾ ਜਿੰਨਾ ਘਰ ਦਾ ਸਾਜੋ ਸਮਾਨ ਸੀ ਉਹ ਸਾਰਾ ਲੁੱਟਿਆ ਗਿਆ ਹੈ।
ਸਿਸ਼ਾ ਕੇ ਗਈ ਖਜ਼ਾਨੇ,
ਜਿੰਨਾ ਸਾਰਾ ਕੁਝ ਸੀ ਉਹ ਬਾਦਸ਼ਾਹ ਦੇ ਖਜ਼ਾਨੇ ਚ ਚਲਾ ਗਿਆ ਹੈ।
ਬਰਜੋ ਕੇ ਸੁਨਾ ਮਮ ਘਰ ਜਾਣੇ,
ਮੇਰਾ ਘਰ ਜਾਣ ਕੇ ਕਿਸੇ ਨੇ ਨਹੀਂ ਵਰਜਿਆ।
ਰਾਜਾ ਰਾਮ ਸੁਨਤ ਕੈ ਤੀਰ,
ਇਹ ਰਾਜਾ ਰਾਮ ਜੇ ਉਹ ਮੇਰਾ ਸਾਰਾ ਸਮਾਨ ਵਾਪਸ ਆ ਜੇ ਤੇ ਚੰਗੀ ਗੱਲ ਹੈ। ਇਹ ਗੱਲ ਸੁਣ ਕੇ ਮਾਤਾ ਜੀ ਨੂੰ ਤੀਰ ਦਿੰਦਿਆਂ ਬੋਲਿਆ,
ਮੈਂ ਅਬ ਕੌ ਸ਼ਾਹ ਕੇ ਤੀਰ,
ਲੱਗਾ ਮਾਤਾ ਜੀ ਮੈਂ ਬਾਦਸ਼ਾਹ ਕੋਲ ਜਾ ਕੇ ਕਹਾਂਗਾ।
ਇਮ ਸੁਨਾਏ ਕਰ ਦੁਰਗ ਪਿਆਨਾ,
ਇਹ ਕਹਿ ਕੇ ਦੁਰਗ ਵਿੱਚ ਕਿਲੇ ਵਿੱਚ ਬਾਦਸ਼ਾਹ ਕੋਲ ਚਲਾ ਗਿਆ।
ਸ਼ਾਹ ਸਮੀਪ ਬਿਰਤਾਂਤ ਬਕਾਨਾ,
ਬਾਦਸ਼ਾਹ ਕੋਲ ਜਾ ਕੇ ਮਾਤਾ ਜੀ ਦਾ ਸਾਰਾ ਬਿਰਤਾਂਤ ਸੁਣਾਇਆ।
ਪ੍ਰਥਮ ਬਹਾਦਰ ਸ਼ਾਹ ਬਦੇਰੇ, ਇਸ ਪਰ ਸਤਗੁਰ ਖੁਸ਼ੀ ਕਨੇਰੇ,
ਤੁਹਾਡਾ ਬਡੇਰਾ ਬਹਾਦਰ ਸ਼ਾਹ ਜਿਹੜਾ ਰਾਜਾ ਸੀ ਉਹਦੇ ਤੇ ਗੁਰੂ ਕਲਗੀਧਰ ਜੀ ਦੀ ਬੜੀ ਖੁਸ਼ੀ ਹੋਈ ਹੈ।
ਸਲਤਨ ਦੀਨ ਫੇਰ ਤੁਮ ਘਰ ਸੋ,
ਤੁਹਾਡੇ ਘਰ ਵਿਚ ਸਲਤਨਤ ਆਈ ਹੈ, ਬਾਦਸ਼ਾਹੀ ਆਈ ਹੈ, ਗੁਰੂ ਸਾਹਿਬ ਦੀ ਦਿੱਤੀ ਹੋਈ ਆਈ ਹੈ।
ਤਾਰਾ ਆਜ਼ਮ ਅਤੇ ਕਸਰ ਸੋ,
ਆਪਣੇ ਤੀਰ ਨਾਲ ਤਾਰਾ ਆਜ਼ਮ ਨੂੰ ਮਾਰਿਆ ਸੀ।
ਇਸ ਗੁਰ ਕੀ ਗੇਹਨ ਵਿਚ ਪੂਰੀ,
ਉਹਨਾਂ ਦੀ ਘਰ ਵਾਲੀ ਇਸ ਵੇਲੇ ਆਪਣੇ ਦਿੱਲੀ ਨਗਰ ਦੇ ਵਿਚ ਹੈ।
ਸਮਾਂ ਬਿਤਾਉਣ
ਕੇ ਆਪਣਾ ਸਮਾਂ ਬਿਤਾਉਣ ਲਈ ਟਿਕੇ ਹੋਏ ਨੇ।
ਤੇ ਕਰ ਲੂਟ ਖਜ਼ਾਨੇ ਦਾਰਾ, ਇਹ ਤੁਮਕੋ ਹੈ ਬਹੁ ਬੁਰਿਆਰਾ,
ਬਾਦਸ਼ਾਹ ਉਸ ਮਾਤਾ ਦਾ ਘਰ ਬਾਰ ਲੁੱਟ ਕੇ ਸਾਰਾ ਤੇਰੇ ਖਜ਼ਾਨੇ ਚ ਲਿਆ ਕੇ ਰੱਖਿਆ ਹੋਇਆ, ਇਹ ਤੇਰੇ ਲਈ ਚੰਗਾ ਨਹੀਂ।
ਗੁਰਪੀਰਨ ਕੋ ਅਦਬ ਬਡੇਰਾ,
ਗੁਰੂ ਪੀਰਾਂ ਦਾ ਅਦਬ ਰੱਖੀਦਾ ਬਾਦਸ਼ਾਹ, ਉਹਨਾਂ ਦਾ ਸਤਕਾਰ ਰੱਖੀਦਾ ਹੈ।
ਸੁਖ ਪ੍ਰਾਪਤ ਹੈ ਲੋਕ ਕਨੇਰਾ,
ਲੋਕ ਪ੍ਰਲੋਕ ਵਿਚ ਫਿਰ ਸੁਖ ਪ੍ਰਾਪਤ ਹੁੰਦਾ ਹੈ।
ਸੁਣਤ ਸ਼ਾਹ ਔਰ ਤਰਾਸ ਵਿਚਾਰ,
ਸੁਣ ਕੇ ਬਾਦਸ਼ਾਹ ਆਪਣੇ ਹਿਰਦੇ ਚ ਡਰਿਆ, ਭੈ ਪੀਤ ਹੋਇਆ।
ਕਹੋ ਸਮਾਜ ਫੇਰ ਦਿਓ ਸਾਰਾ,
ਆਖਿਆ ਕਿ ਜਿੰਨਾ ਸਾਜੋ ਸਮਾਜ ਹੈ ਵਾਪਸ ਮੋੜ ਦਿਓ ਮਾਤਾ ਜੀ ਦਾ।
ਦਾਖਿਨ ਰਾਜਾ ਰਾਮ ਆਨੰਦ,
ਰਾਜਾ ਰਾਮ ਬੜਾ ਖੁਸ਼ ਹੋਇਆ ਮਾਤਾ ਜੀ ਦਾ ਸਾਰਾ ਸਾਜੋ ਸਮਾਨ ਖਜ਼ਾਨੇ ਚੋਂ ਲਿਆ।
ਨਿਕਸਾਇਓ ਜੈ ਧਰਿਓ ਬਿਲੰਦ,
ਰੱਖਿਆ ਹੋਇਆ ਸੀ ਸਾਰਾ ਖਜ਼ਾਨਾ ਮਾਤਾ ਜੀ ਦਾ, ਉਹ ਕਢਵਾ ਲਿਆ।
ਮਾਤ ਸੁੰਦਰੀ ਸਦਨ ਪੁਚਾਇਓ,
ਸਾਰਾ ਸਾਜੋ ਸਮਾਨ ਮਾਤਾ ਜੀ ਦੇ ਘਰ ਪਹੁੰਚਦਾ ਕੀਤਾ।
ਬਿਨੈ ਬਖਾਨ ਹਰ ਕੋ ਪਜਾਇਓ,
ਬੇਨਤੀ ਕਰਕੇ ਮਾਤਾ ਜੀ ਦੀ ਪ੍ਰਸੰਨਤਾ ਲਈ।
ਦਿੱਲੀਪੁਰ ਮੈਂ ਪ੍ਰਥਮ ਸਮਾਨ, ਬਸਣ ਲਗੀ ਪੀ ਬਿਰਧ ਮਾਂ,
ਦਿੱਲੀ ਨਗਰ ਵਿਚ ਮਾਤਾ ਜੀ ਪਹਿਲੇ ਸਮਾਨ ਰਹਿਣ ਲੱਗੇ ਨੇ, ਬਿਰਧ ਹੋ ਚੁੱਕੇ ਨੇ। ਹੁਣ ਆਖਿਰਕਾਰ ਮਾਤਾ ਜੀ ਵੀ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿਚ ਬਿਰਾਜਣ ਦੀ ਤਿਆਰੀ ਕਰ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।